परम सत्कार योग गुरु जी की साजी निवाजी गुरु स्वरूप साध संग जियो सतगुरु श्री गुरु ग्रंथ साहिब महाराज अपार अपार बख्शिश रहमतां कर रहे हैं। अमृत वेले तो सर्वत जीवा नूं सुख शांति आत्मक बोध चार पदार्थ बख्शन वास्ते दर्शन दीदार बख्श रहे हन। सतगुरां ने मेहर करके अमृत वेले दे नितनेम बाणी दे कीर्तन सेवा सिमरन दियां दातां बख्शिश कीतियां हन। नाल ही गुरु जी ने मेहर कीती है गुर शब्द दी विचार सतगुर पातशाह दे सचखंडी दरबार विच श्री अमृतसर साहब गुरु घर दे महान कीर्तनीए पलो पलो रे कीर्तनिया राम रामा रामा गुण गाओ। शिवत सलाह करन वाले राय बलवंड जी राय सत्ता जी जिन्हां दी वार तो सानू जानकारी मिलदी है कि सतगुरां दे जीवन तो सतगुरां बाब तो उन्हां नूं किन्ना ज्ञान सी अध्ययन सी किन्नी नेड़ता सी महाराज दे जीवन दे नाल सत पौड़ियां दी बख्शिश मेहर कीती सतगुरां ने गुरु महाराज जी दी छतर छाया आप संगतां दे चरणां दा आसरा सत पौड़ियां संपूर्ण होईयां जो राए सत्ता जी अठवीं पौड़ी विच महान बख्शिश कर रहे हन। तुरकी बाणी दी आओ प्यार दे नाल सरवण करिए आखो सतनाम श्री वाहे गुरु।
सतनाम श्री वाहे गुरु जी। चारे जागे चाह जुगी पंचायण आपे हुआ।
चारे जागे चार तो भाव साढ़े पहले चार सतगुर साहेब श्री गुरु नानक देव महाराज श्री गुरु अंगद देव महाराज श्री गुरु अमरदास महाराज धन धन सतगुरु श्री गुरु रामदास महाराज। चारे जागे दा भाव है प्रगट होना रोशन होना प्रतख होना मशहूर होना जागना प्रगट हो जाना। ये चारे साडे गुरु अपने समय विच संसार विच सामने आए प्रगट होए प्रकाश रूप होए चार सफेरे ज्ञान दा प्रकाश ही प्रकाश। सूरज कदे ना चढ़दा ना छिपदा गुरमुख प्यारियो पर आपां कह लैने छिपे तां जे छुपाउण वाली चीज ओह तों वड्डी होवे ओह तां धरती तों डेढ़ गुणा वड्डा है। हुण एक मीटर दी चादर तीन मीटर दे शरीर नूं कित्थे छुपा लूगी। ਉਹ ਵੱਡੀ ਚੀਜ਼ ਛੋਟੇ ਨੂੰ ਆਪਣੇ ਵਿੱਚ ਸਮਾ ਸਕਦੀ ਹੈ। ਉਦੇ ਹੋਣਾ ਜਾਗਣਾ ਪ੍ਰਗਟ ਹੋਣਾ ਚੜ ਜਾਣਾ ਬਸ ਸਾਡੀ ਦ੍ਰਿਸ਼ਟੀ ਵਿੱਚ ਆ ਗਿਆ ਦੇਖਣ ਲੱਗ ਪਏ ਦਿਖ ਪਿਆ ਤੇ ਆਪਾਂ ਕਹਿ ਦੇਵਾਂਗੇ ਸੂਰਜ ਚੜ ਗਿਆ। ਗਿਆ ਤਾਂ ਪਹਿਲਾਂ ਵੀ ਕਿਤੇ ਨਹੀਂ ਸੀ ਸਾਨੂੰ ਨਹੀਂ ਸੀ ਦਿਖ ਰਿਹਾ। ਇਹ ਗੁਰੂ ਜੋਤ ਪਹਿਲਾਂ ਵੀ ਇੱਥੇ ਸੀ ਪਰ ਉਹ ਆਪੋ ਆਪਣੇ ਸਮੇਂ ਵਿੱਚ ਚਾਰੇ ਜਾਗੇ ਪ੍ਰਗਟ ਹੋਏ ਸਾਹਮਣੇ ਆਏ ਰੋਸ਼ਨ ਹੋਏ। ਚੌ ਜੁਗੀ ਜੁਗੀ ਨੀ ਚੌ ਜੁਗੀ ਜੋਗ ਅਵਸਥਾ ਕੀ ਹੈ ਗੁਰਮੁਖ ਪਿਆਰੇ ਉਹ ਚਾਰੇ ਸਰੂਪਾਂ ਦੇ ਵਿੱਚ ਚਾਰ ਰੂਪਾਂ ਦੇ ਵਿੱਚ ਚਾਰੇ ਗੁਰੂ ਸਾਡੇ ਆਪੋ ਆਪਣੇ ਸਮੇਂ ਵਿੱਚ ਸੰਸਾਰ ਦੇ ਸਾਹਮਣੇ ਪ੍ਰਗਟ ਹੋਏ। ਇਹ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਵਾਹਿਗੁਰੂ ਨੇ ਐਸੀ ਕੁਦਰਤ ਬਣਾਈ ਹੈ ਇੱਕ ਵਰਗਾ ਦੂਸਰਾ ਇੱਥੇ ਨਹੀਂ ਭੇਜਿਆ। ਬੰਦਾ ਤਾਂ ਕੀ ਭੇਜਣਾ ਹੈ ਇੱਕ ਦਰਖਤ ਦੀ ਇੱਕ ਟਾਹਣੀ ਦੇ ਦੋ ਪੱਤੇ ਤੋੜੋ, ਉਹਨਾਂ ਵਿੱਚ ਵੀ ਫਰਕ ਹੋਊਗਾ। ਇਹੀ ਸਤਿਗੁਰ ਨੇ ਖੇਡ ਕੀਤੀ ਹੈ, ਮੇਰੇ ਠਾਕਰ ਇਹ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਨਾਂ ਦੀ ਜੋਤ ਇੱਕ ਸੀ। ਇਹ ਅਸੂਲ ਕਿਉਂ ਵਰਤਿਆ ਭਾਈ ਵਾਹਿਗੁਰੂ ਨੇ? ਸਾਡਾ ਭਲਾ ਕਰਤਾ ਬਹੁਤ, ਸਾਡੇ ਤੇ ਪਰਉਪਕਾਰ ਕੀਤਾ ਕਿ ਇੱਕ ਵਰਗਾ ਦੂਜਾ ਨੀ ਪੈਦਾ ਕੀਤਾ, ਨਹੀਂ ਤਾਂ ਗੜਬੜ ਹੋ ਜਾਣੀ ਸੀ, ਆਪਣੇ ਪਰਾਏ ਦੀ ਪਛਾਣੇ ਨੀ ਸੀ ਹੋਣੀ। ਅੱਜ ਕੇ ਆਖੋ ਸਤਨਾਮ, ਦੇਖੋ ਕਿੰਨੀ ਟੈਕਨੀਕ ਵਰਤੀ ਹੈ ਵਾਹਿਗੁਰੂ ਨੇ। ਇੱਕ ਵਰਗਾ ਦੂਜਾ ਨੀ ਭੇਜਿਆ, ਨਹੀਂ ਤੇ ਪਤਾ ਨੀ ਲੱਗਣਾ ਚਾਚਾ ਕੌਣ ਹੈ, ਭਾਈ ਕੌਣ ਹੈ, ਪਤੀ ਕੌਣ ਹੈ, ਬਾਪੂ ਕੌਣ ਹੈ, ਜੇ ਇੱਕ ਵਰਗ ਹੀ ਭੇਜ ਦਿੰਦੇ। ਕੈਸਾ ਫਰਕ ਰੱਖਿਆ, ਇੱਕ ਵਰਗਾ ਦੂਜਾ ਨੀ ਭੇਜਿਆ। ਹਰ ਸੈਕਿੰਡ ਸਾਇੰਸ ਵਾਲੇ ਦੱਸਦੇ ਨੇ ਪਤਾ ਨੀ ਕਿੰਨੇ ਲੱਖ ਬੱਚਾ ਦੁਨੀਆਂ ਚ ਹਰ ਸੈਕਿੰਡ ਹਰ ਮਿੰਟ ਪੈਦਾ ਹੋ ਰਿਹਾ, ਪਰ ਇੱਕ ਵਰਗਾ ਦੂਜਾ ਨੀ ਹੋ ਰਿਹਾ। ਇੱਕੋ ਬਾਪ ਦੀ ਔਲਾਦ ਇੱਕ ਵਰਗੀ ਦੂਜੀ ਪੈਦਾ ਨੀ ਹੋ ਰਹੀ, ਫਰਕ ਰੱਖਿਆ। ਉਹ ਇੰਨਾ ਫਰਕ ਕੌਣ ਕਰ ਰਿਹਾ, ਕਿਵੇਂ ਹੋ ਰਿਹਾ? ਇੱਥੇ ਬੜੇ ਬੜੇ ਮੁਸ਼ੱਬਰ ਨੇ, ਚਿੱਤਰਕਾਰ ਨੇ, ਗੁਰਮੁਖ ਪਿਆਰਿਓ ਸ਼ੋਭਾ ਸਿੰਘ ਦੀਆਂ ਫੋਟੋਆਂ, ਗੁਰੂ ਨਾਨਕ ਸਾਹਿਬ ਦੀ ਇੱਕ ਫੋਟੋ ਵਰਗੀ ਹਜ਼ਾਰ ਲੱਖਾਂ ਫੋਟੋਆਂ ਬਣ ਗਈਆਂ, ਇੱਕ ਚਿੱਤਰ ਵਰਗੇ ਹਜ਼ਾਰ ਚਿੱਤਰ ਬਣ ਗਏ। ਉਹ ਜਿਹੜਾ ਚਿੱਤਰਕਾਰ ਹੈ, ਮੁਸ਼ੱਵਰ ਹੈ, ਉਹ ਇੱਕ ਹੈ। ਤੇ ਇੱਕ ਕਦੇ ਬੱਚਾ ਸੀ, ਕਦੇ ਜਵਾਨ ਹੈ, ਕਦੇ ਬੁੱਢੇ ਹੋ ਕੇ ਚੜ੍ਹਾਈ ਕਰ ਗਏ। ਪਰ ਅਕਾਲ ਪੁਰਖ ਦੀਆਂ ਬਣਾਈਆਂ ਮੂਰਤਾਂ ਹਰ ਪਲ ਨਵੇਂ ਕਿਉਂ ਹੁੰਦੀਆਂ? ਕਿਉਂਕਿ ਅਕਾਲ ਪੁਰਖ ਹਰ ਪਲ ਖੁਦ ਨਵਾਂ ਹੈ। ਅੱਜ ਕੇ ਆਖੋ ਸਤਨਾਮ, ਉਹ ਚਿੱਤਰ ਨੂੰ ਬਣਾਉਣ ਵਾਲਾ ਹਰ ਪਲ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਜੇ ਉਹੀ ਹੋਵੇ ਤੇ ਫਿਰ ਇੱਕ ਜਿਹੀ ਬਣਾਈ ਜਾਵੇ, ਪੁਰਾਣਾ ਹੋ ਜਾਵੇ? ਨਹੀਂ ਨਹੀਂ, ਉਹ ਹਰ ਪਲ ਨਵਾਂ ਹੈ। ਹਰ ਪਲ ਨਵਾਂ ਹੋਣ ਕਰਕੇ ਹੀ ਪੁਰਾਣਾ ਨਹੀਂ ਹੋ ਰਿਹਾ। ਆਪਾਂ ਹਰ ਪਲ ਪੁਰਾਣੇ ਹੋ ਰਹੇ ਹਾਂ, ਹਰ ਸਵਾਸ ਸਵਾਸ ਪੁਰਾਣੇ ਹੋ ਰਹੇ ਹੈ। ਉਹ ਹਰ ਪਲ ਨਵਾਂ ਹੈ, ਜਿਸ ਕਰਕੇ ਜਿਹੜਾ ਵੀ ਚਿੱਤਰ ਬਣਾਉਂਦਾ ਹੈ ਉਹ ਨਵਾਂ ਹੀ ਬਣ ਜਾਂਦਾ ਹੈ। ਅੱਜ ਕੇ ਆਖੋ ਸਤਿਨਾਮ, ਜੇ ਤਾਂ ਉਹੀ ਇਸੇ ਨੂੰ ਕਬੀਰ ਸਾਹਿਬ ਜੀ ਨੇ ਸਿਫਤ ਕਰਦੇ ਲਿਖ ਦਿੱਤਾ, ਚੱਚਾ ਰਚਿਤ ਚਿੱਤਰ ਰਖੇ ਭਾਰੀ, ਬਾਬਾ ਨਖਰੀ ਪੜੋ, ਇਹ ਜੋ ਰਚਿਆ ਹੋਇਆ ਚਿੱਤਰ ਹੈ ਸੰਸਾਰ, ਕੋਈ ਗਿਣਤੀ ਮਿਣਤੀ ਵਿਚ ਹੈ ਹੀ ਨਹੀਂ, ਕੋਈ ਪਤਾ ਹੀ ਨਹੀਂ ਲੱਗਦਾ ਜੀਵ ਕਿਹੋ ਜਿਹੇ ਰੂਪਾਂ ਦੇ ਹਨ, ਕਿਹੋ ਜਿਹੇ ਰੰਗ ਹਨ ਉਹਨਾਂ ਦੇ। ਚੱਚਾ ਰਚਿਤ ਚਿੱਤਰ ਹੈ ਪਹਾਰੀ, ਪਰ ਇੱਕ ਗੱਲ ਕਬੀਰ ਸਾਹਿਬ ਕਿਸਾਨ ਨੂੰ ਕਹਿੰਦੇ, ਇਹ ਚਿੱਤਰਾਂ ਵਿਚ ਨਾ ਫਸਜੀ, ਤਸਵੀਰਾਂ ਦੇਖ ਕੇ ਨਾ ਮੋਹਿਤ ਹੋ ਜੀ। ਇਹ ਬਹੁਤ ਸੁੰਦਰ ਨੇ, ਬੜੀਆਂ ਚੰਗੀਆਂ ਬਣਾਈਆਂ ਰੱਬ ਨੇ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਾਜ ਚਿੱਤਰ ਹੈ, ਇਹ ਤਸਵੀਰ ਨੂੰ ਛੱਡ ਦੇ, ਇਹਦੇ ਨਾਲ ਮੋਹ ਨਾ ਪਾ। ਤਾਜ ਚਿੱਤਰ ਹੈ ਚੇਤੋ ਚਿਤਕਾਰੀ, ਜਿਹਨੇ ਤਸਵੀਰ ਬਣਾਈ ਹੈ ਉਹਦੇ ਨਾਲ ਮੋਹ ਪਾ। ਕੇ ਆਖੋ ਸਤਿਨਾਮ, ਜਿਹਨੇ ਸ੍ਰਿਸ਼ਟੀ ਰੂਪੀ ਚਿੱਤਰ ਬਣਾਇਆ ਹੈ ਉਸ ਬਣਾਉਣ ਵਾਲੇ ਨਾਲ ਜੁੜ, ਤੂੰ ਬਣਾਈਆਂ ਹੋਈਆਂ ਤਸਵੀਰਾਂ ਨਾਲ ਜੁੜ ਗਿਆ। ਇਹੀ ਸਾਡੇ ਘਰਾਂ ਵਿਚ ਹੋਇਆ ਵੈ, ਸਾਡੇ ਨਾਲ ਹੋਇਆ ਵੈ। ਵਾਹਿਗੁਰੂ ਦੇ ਬਣਾਏ ਹੋਏ ਸਰੂਪ, ਚਾਹੇ ਉਹ ਸ਼ਹੀਦ ਸਿੰਘ ਹੈ, ਚਾਹੇ ਸੰਤ ਹੈ, ਚਾਹੇ ਕੋਈ ਬਾਬਾ ਹੈ, ਚਾਹੇ ਗੁਰੂ ਪੀਰ ਹੈ, ਤਾਂ ਹੀ ਤਾਂ ਸਾਡੇ ਗੁਰੂਆਂ ਨੇ ਸਰੀਰ ਵਿਚ ਲਿਆ ਨੀ। ਅਸੀਂ ਉਹਨਾਂ ਨਾਲ ਜੁੜਦੇ ਹਾਂ ਸਰੀਰਾਂ ਨਾਲ, ਜਿਨ੍ਹਾਂ ਨੇ ਉਹ ਬਣਾਏ ਸੀ ਉਹਦੇ ਨਾਲ ਜੁੜੇ ਹੀ ਨੀ ਗੁਰਸਿੱਖ ਪਿਆਰ। ਹੁਣ ਦੋ ਪਾਸੇ, ਹੁਣ ਉਹਨਾਂ ਨਾਲ ਕਿਉਂ ਜੁੜਨਾ, ਕੰਮ ਲੈਣਾ ਉਹਨਾਂ ਤੋਂ, ਵਾਹਿਗੁਰੂ ਦੇ ਨਾਲ ਜੁੜਨ ਖਾਤਰ ਉਹਨਾਂ ਨੂੰ ਸਾਧਨ ਬਣਾਉਣਾ। ਪਰ ਉਹਨਾਂ ਨੂੰ ਮੰਜਰੇ ਬਣਾ ਲਿਆ ਆਪਾਂ ਨੇ, ਇਹੀ ਸਭ ਕੁਝ ਨੇ? ਨਹੀਂ ਨਹੀਂ, ਚਿੱਤਰ ਸਭ ਕੁਝ ਨਹੀਂ। ਚਿੱਤਰ ਦੇਖ ਕੇ ਤੈਨੂੰ ਚਿੱਤਰ ਬਣਾਉਣ ਵਾਲੇ ਦਾ ਨਕਸ਼ਾ ਸਾਹਮਣੇ ਆ ਜਾਵੇ, ਫੇਰ ਉਹ ਚਿੱਤਰ ਦੇਖਣ ਦਾ। ਜੇ ਚਿੱਤਰ ਦੇਖ ਕੇ ਤਸਵੀਰ ਦੇਖ ਕੇ ਬਣਾਉਣ ਵਾਲੇ ਦਾ ਹੀ ਪਤਾ ਨਾ ਲੱਗਿਆ, ਬਸ ਤਸਵੀਰ ਤਾਂ ਤੂੰ ਵੀ ਬਿਰਸਣ ਆ ਰਹੇ, ਚਾਰ ਪੰਜ ਦਿਨ ਉਹਨੇ ਵੀ ਪਾਠ ਜਾਣਾ ਹੈ। ਅੱਜ ਕੇ ਆਖੋ ਸਤਨਾਮ, ਉਹ ਵੀ ਪੁਰਾਣੀ ਚੰਗੇ ਚੰਗੇ ਬੁੱਤ ਬਣੇ ਹੋਏ ਕੀਮਤੀ ਮਾਰਬਲ ਪੱਥਰਾਂ ਦੇ, ਉਹ ਖੜ ਰਹੇ ਨੇ। ਪੱਥਰ ਦੀ ਵੀ ਉਮਰ ਹੈ, ਸਮੇਂ ਸਿਰ ਆ ਕੇ ਪੱਥਰ ਵੀ ਮਿੱਟੀ ਬਣ ਜਾਂਦਾ। ਪਰ ਕਬੀਰ ਸਾਹਿਬ ਕਹਿੰਦੇ, ਤਾਜ ਚਿੱਤਰ ਹੈ ਤਸਵੀਰ ਨਾਲ ਨਿਉ ਨਾ ਪਾ, ਚੇਤੋ चितकारी जेड़ा चित्रकार है जिन्हें तेरे शरीर रूपी तस्वीर बनाई है ए रंगा रंगा दे फुल चरा चर रचना एडा वड़ा चित्र संसार बनाया है जिदे रंगा दा पता ही नहीं की पता करोगे अज तक ता पंछियां दे रंगा दा पता नहीं लगया अज के आखो सतनाम की रंग गुरसिख प्यारे कबीर साहब कहंदे ताज चित्र है चढ़दे तस्वीरां दे नाल देहां दे नाल जुड़ना चित्र ओ चित्रकारी जिने बनाईया ने चित्रकार है जो पर अगे कबीर साहब आपे मन गए ए कम सिखाला नहीं है औखा चित्र बचित्र ए है अब चेहरा की पिच औखी गल की होगी तस्वीरां सुंदरे इन्या बनातियां बंदा परे होए नहीं सकदा अज के आखो सत चित्र बचित्र ऐसिया अनोखिया बचित्र अनुपम ऐसिया सुंदर तस्वीरां बना दतिया के मोहया जांदा है बंदा फस जांदा है बंदा चित्र बचित्र झगड़ा तो यही है औखी गल तो यही होगी पर फिर भी कबीर साहब कहने चित्र बचित्र एह अब चेहरा ताज चित्र है चित राख चतेरा फिर भी कोशिश कर तस्वीर नू भुल जावे ते तेनू बनाउन वाला याद आवे हुण एक संकेत है देखी जा तस्वीर नू ते तस्वीर विचों बनाउन वाले वल सुरती तोर ए किसे ने बनाई है जद ओहदी बनाई तस्वीर इतनी चंगी है ओ बनाउन वाला किन्ना क चंगा होवेगा ओ बनाउन वाला किन्ना क सुंदर होवेगा जद इधर नू सुरती तुरूगी ना फिर बनाउन वाले दी सुंदरता ओहदी करामात सामने आवेगी ते फिर इच्छा होवेगी ओनू देखा इत्थे समझियो ज्यों ज्यों तस्वीर देखदे देखदे बनाउन वाले वल सुरती चली गई ओहदे वल सुरती तुरपूगी तस्वीर वालों दूर होंदी जाऊगी तुसी घर बैठे सी सवेरों जदों गुरुद्वारे साहब वल तुरे ते घर दूर होंदा गया गुरुद्वारा नेड़े आउंदा गया हुण गुरुद्वारे तो घर नूं तुरोंगे ते गुरुद्वारा दूर होंदा जाऊ घर नेड़े होंदा जाऊ बस यही गल है ए संसार रूपी चित्र तो ज्यों ज्यों दूर सुरती होंदी जाऊगी इनू बनाउन वाला मशबर चित्रकार नेड़े आउंदा जाऊगा अज के आखो सत चारे जागे चौ जुगी चार रूपां दे विच इक वर्गा बनाया ही नहीं उन्हें इत्थे ए तां तुसी क्लीयर कर चुके हो कि शरीर जुदे सी जामे जुदे सी मनी बैठे आपां पहले गुरु दूजे गुरु तीजे गुरु गुरु ग्रंथ साहब मनी बैठे ने महला पहला महला दूजा महला तीजा नहीं तो लिखण दी लोड़ ही नहीं सी उन्हां दे जामे स्वरूप जुदे सी चारे जागे चौ जुगी चार रूपां दे विच ए पंचैण आपे हुआ पंचैण शब्द बाणी विच बहुत बार वरते है महाराज ने ये दो शब्दों का जोड़ है पंच जमा आयण पंच कहिए पंज आयण कहिए घर सोमा जिथों पैदा होण पंच की ने पंज तत् पंजा तत्तां दा सोमा घर है वाहिगुरु अज के आखो सतनाम कोई दसे साइंसदान हवा दा करता कौन है धरती दा करता ये तत् की ने बनाया पानी तत् की ने बनाया अग तत् की ने बनाई है वह साइंसदाना तो जे इन्हें ही नहीं पता लग्या भी बीज पहला था कि बूटा पहला था अज के आखो सतनाम पूछ लो साइंसदान तो इंग्लैंड वाले भी बीज पहला था कि बूटा क्योंकि बीज ते बिना बूटा नहीं होना बूटे ते बिना बीज नहीं होना अज के आखो सतनाम बीज होगा तो बूटा जमू ते बूटा होगा तो बीज लगू ऐसे चीज का पता नहीं लगे ए पंचायण पंच आयण राजा तख्त बह गुणी है पंचायण रत उथे भी पंचायण वरते वसी पंचायण पंचायण तो अर्थ है पंच आयण पंज ने तत् इना तत्ता नू बनाउन वाला तत्ता दा सोमा ते आयण घर क्यों कहे भाई इत्थे बहुत चीजा बनाईया बनाउन वाले तुर गए ਮਕਾਨ ਵਾਲੇ ਤੁਰ ਗਏ, ਆ ਲਾਊਡ ਸਪੀਕਰ ਕਿਸੇ ਨੇ ਬਣਾਇਆ, ਉਹ ਵੀ ਹੁਣ ਹੋਰ ਬਣਾ ਰਿਹਾ, ਪਹਿਲਾਂ ਕੋਈ ਹੋਰ ਬਣਾਉਂਦਾ ਸੀ। ਬਹੁਤ ਬਣਾ ਬਣਾ ਕੇ ਚਲੇ ਗਏ, ਪਰ ਉਹ ਤੱਤ ਬਣਾ ਕੇ ਚਲਿਆ ਨਹੀਂ ਗਿਆ ਕਿਤੇ, ਹੁਣ ਵੀ ਉਸੇ ਤੋਂ ਬਣ ਰਹੇ ਨੇ। ਅੱਜ ਕਿਹਾ ਖੋਜ ਸਕਦੇ, ਹੁਣ ਵੀ ਉਹ ਘਰ ਹੈ, ਸੋਮਾ ਹੈ, ਇਹ ਨਹੀਂ ਕਿ ਇੱਕ ਵਾਰ ਪੰਜ ਤੱਤ ਬਣਾ ਤੇ ਤੇ ਮੁੱਕ ਗਏ, ਨਾ 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 ਨਾ, ਹੁਣ ਵੀ ਪੰਜ ਆਇਣ, ਪੰਜਾਂ ਦਾ ਕਰਤਾ, ਪੰਜਾਂ ਦਾ ਸੋਮਾ, ਚਾਰ ਸਾਡੇ ਸਤਿਗੁਰ ਚਾਰ ਰੂਪਾਂ ਵਿਚ ਪ੍ਰਗਟ ਹੋਏ, ਜਾਗੇ ਪ੍ਰਗਟ ਹੋਏ, ਸੰਸਾਰ ਦੇ ਸਾਹਮਣੇ ਆਏ ਚਾਰ ਰੂਪਾਂ ਵਿਚ, ਪਰ ਉਨ੍ਹਾਂ ਵਿਚ ਭੈ ਪੰਚਾਇਣ ਆਪੇ ਹੋਆ, ਪੰਜਾਂ ਤੱਤਾਂ ਦੇ ਬਣਾਉਣ ਵਾਲਾ, ਪੰਜਾਂ ਤੱਤਾਂ ਦਾ ਘਰ, ਉਨ੍ਹਾਂ ਚਾਰਾਂ ਵਿਚ ਵਾਹਿਗੁਰੂ ਆਪੇ ਵਸ ਰਿਹਾ ਸੀ। ਅੱਜ ਕਿਹਾ ਖੋਜ ਸਕਦੇ, ਹੋਰ ਨਹੀਂ ਸੀ ਕੋਈ, ਇਹਨੂੰ ਕਿਵੇਂ ਕਹਿਣੇ ਹੁਣ। ਰਾਮ ਜੀ ਦੇ ਵਿਚ 14 ਕਲਾਂ ਵਰਤ ਰਹੀਆਂ ਸੀ, ਕ੍ਰਿਸ਼ਨ ਜੀ ਦੇ ਵਿਚ 16, ਪਰਸ਼ੁਰਾਮ ਦੇ ਵਿਚ 7, ਕਿਸੇ ਵਿਚ 8, ਕਿਸੇ ਵਿਚ 6, ਗੁਰੂ ਨਾਨਕ ਆਪੇ ਵਾਹਿਗੁਰੂ ਦਾ ਰੂਪ। ਅੱਜ ਕਿਹਾ ਖੋਜ ਸਕਦੇ, ਆਪੇ ਹੋਆ, ਕੋਈ ਕਲਾ ਕੋਲਾ ਦੇ ਕੇ, ਸ਼ਕਤੀਆਂ ਦੇ ਕੇ, ਇੱਥੋਂ ਰਾਈਜ਼ ਕਰਕੇ ਨਹੀਂ ਉਨ੍ਹਾਂ ਨੂੰ ਭੇਜਿਆ, ਤੇ ਗੁਰੂ ਨਾਨਕ ਨੂੰ ਸੱਚਖੰਡ ਕਹਿ ਦਿੱਤਾ ਰੱਬ ਨੇ, ਨਾਨਕ ਜੋ ਤੇਰਾ ਸੋ ਮੇਰਾ, ਜੋ ਤੂੰ ਕਹੇ ਮੈਨੂੰ ਪ੍ਰਵਾਨ, ਜੋ ਮੈਂ ਕਹਾਂ ਤੈਨੂੰ ਪ੍ਰਵਾਨ, ਜੋ ਤੂੰ ਕਰੇ ਮੈਨੂੰ ਪ੍ਰਵਾਨ, ਜੋ ਮੈਂ ਕਰੇ ਤੈਨੂੰ ਪ੍ਰਵਾਨ। ਪੰਚੈਣ ਆਪੇ, ਕੋਈ ਹੋਰ ਸ਼ਕਤੀ ਨਹੀਂ ਸਾਡੇ ਸਤਿਗੁਰਾਂ ਦੇ ਚਾਰ ਸਰੂਪਾਂ ਵਿਚ ਵਰਤੀ। ਰਾਏ ਸੱਤਾ ਜੀ ਕਹਿੰਦੇ ਵਿਚ ਪੰਚੈਣ, ਪੰਚਾਂ ਦਾ ਆਇਣ ਘਰ, ਆਪੇ ਅਕਾਲ ਪੁਰਖ ਆਪ ਵਰਤ ਰਿਹਾ ਸੀ, ਆਪਣਾ ਹੀ ਰੂਪ ਦਿੱਤਾ ਸੀ ਉਨ੍ਹਾਂ ਨੂੰ।
ਆਪਿਨੈ ਆਪ ਸਾਜਿਓਨ, ਆਪੇ ਹੀ ਥੰਮ ਖਲੋਆ।
ਕਰਦੇ ਨੇ ਸੱਤਾ ਜੀ, ਕਿਤੇ ਚਾਰੇ ਗੁਰੂ ਨੀ ਉਨ੍ਹਾਂ ਨੇ ਆਪ ਥਾਪੇ ਬਣਾਏ, ਇਹ ਸਾਰੀ ਸ੍ਰਿਸ਼ਟੀ ਨੇ। ਆਪੀ ਨੇ ਆਪ ਸਾਜਿਓਨ, ਹੁਣੀ ਆਸਾ ਦੀ ਵਾਰ ਸੁਣੀ ਹੋਣੀ ਹੈ, ਆਪੀ ਨੇ ਆਪ ਸਾਜ ਕੇ, ਹੁਣੀ ਪੌੜੀ ਸੁਣੀ ਹੋਣੀ ਹੈ ਤੁਸੀਂ। ਗੁਰਮੁਖ ਪਿਆਰਿਓ, ਦੂਈ ਕੁਦਰਤ ਆਪੇ ਆਪ ਹੈ, ਤੇ ਦੂਈ ਇਹ ਸ੍ਰਿਸ਼ਟੀ ਬਣਾ ਦਿੱਤੀ, ਮਾਇਆ ਬਣਾ ਦਿੱਤੀ। ਇੱਥੇ ਉਹੀ ਵਚਨ, ਉਹ ਕੱਲੇ ਹੀ ਨਹੀਂ, ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ, ਆਪੀ ਨੇ ਆਪ ਸਾਜੇ, ਉਹਨੂੰ ਆਪਣੇ ਆਪ ਤੋਂ ਹੀ ਇਹ ਸ੍ਰਿਸ਼ਟੀ ਸਾਜੀ। ਕੋਈ ਕਾਰੀਗਰ ਨਹੀਂ ਬੁਲਾਏ, ਕੋਈ ਨਕਸ਼ਾ ਨਵੀਸ਼ ਨਹੀਂ ਬਣਾਏ, ਕੋਈ ਆਰਕੀਟੈਕਟ ਨਹੀਂ ਬਣਾਏ, ਕੋਈ ਇੰਜਨੀਅਰ ਨਹੀਂ ਬਣਾਏ। ਬੰਦਾ ਕਿਹੋ ਜਿਹਾ ਬਣਾਉਣਾ, ਪੱਥਰ ਕਿਹੋ ਜਿਹਾ ਬਣਾਉਣਾ, ਪਾਣੀ ਕਿਹੋ ਜਿਹਾ ਬਣਾਉਣਾ, ਅੱਗ ਕਿਹੋ ਜਿਹੀ ਬਣਾਉਣੀ ਹੈ, ਹਵਾ ਕਿਹੋ ਜਿਹੀ ਬਣਾਉਣੀ ਹੈ, ਇਹ ਕਿਸੇ ਨੂੰ ਪੁੱਛ ਕੇ ਨਹੀਂ ਬਣਾਈ, ਸਭ ਕੁਝ ਆਪਣੇ ਆਪ ਤੋਂ। ਇਹਨੂੰ ਸੁਣੋ ਬਾਣੀ ਦੇ ਵਿਚ, ਵੀ ਉਹ ਪੁੱਛਣਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੇ ਕਰੇ। ਤੁਸੀਂ ਤਾਂ ਕੁੜੀ ਮੁੰਡੇ ਦਾ ਵਿਆਹ ਕਰਨਾ, ਵੀ ਰਿਸ਼ਤੇਦਾਰ ਨੂੰ ਪੁੱਛੋਗੇ, ਸਲਾਹਾਂ ਲਾਓਗੇ, ਮਕਾਨ ਬਣਾਉਣਾ, ਕਈ ਨਕਸ਼ੇ ਨਿਫੀਸ਼ਾਂ ਕੋਲ ਤੁਰੇ ਫਿਰੋਗੇ, ਕੋਈ ਕਾਰਜ ਕਰਨਾ, ਜ਼ਮੀਨ ਲੈਣੀ ਹੈ, ਡੀਲਰਾਂ ਕੋਲ ਫਿਰੇਗੇ, ਰੀਅਲ ਸਟੇਟ ਵਾਲਿਆਂ ਕੋਲ, ਬਹੁਤ ਜਗ੍ਹਾ ਸਲਾਹਾਂ ਲਵਾਂਗੇ। ਉਹਨੇ ਆਈਡੀ ਸ੍ਰਿਸ਼ਟੀ ਸਾਜ ਦਿੱਤੀ, ਚਰਾਚਰ ਰਚਨਾ ਗਿਣਤੀ ਤੋਂ ਬਾਹਰ, ਕਿਸੇ ਨੂੰ ਪੁੱਛਿਆ ਹੀ ਨਹੀਂ ਕਿਵੇਂ ਬਣਾਵਾਂ। ਅੱਜ ਕਿਹਾ ਖੋਜ ਸਭ, ਵੀ ਉਹ ਪੂਛ, ਵੀ ਉਹ ਨਾਮ ਹੈ ਦੂਜੇ ਦਾ, ਮਸਲਤ ਨਾਮ ਹੈ ਸਲਾਹ ਲੈਣੀ, ਰੱਬ ਨੇ ਕਿਸੇ ਦੂਜੇ ਦੀ ਸਲਾਹ ਹੀ ਨਹੀਂ ਲਈ। ਵੀ ਉਹ ਪੁੱਛਣਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੇ ਕਰੇ, ਆਪੀ ਨੇ ਆਪ ਸਾਜੇ ਹੋਣ। ਚੰਗਾ ਰਿਹਾ ਰੱਬ ਤਾਂ ਜਿਹੜੀ ਸਲਾਹ ਨਹੀਂ ਲਈ, ਬਹੁਤ ਵਧੀਆ ਰਿਹਾ, ਆਪਣੇ ਨਾਲ ਇਹ ਗੱਲਾਂ ਵਰਤਦੀਆਂ। ਤੁਸੀਂ ਕੋਈ ਕਾਰਜ ਕਰਨਾ, ਚਾਰ ਪੰਜ ਆਪਣੇ ਮਿੱਤਰਾਂ ਦੀ ਸਲਾਹ ਲਾਓ, ਰਿਸ਼ਤੇਦਾਰਾਂ ਦੀ, ਦੁੱਖ ਨਾ ਮਨਾਇਓ, ਕੰਮ ਹੋ ਰਿਹਾ, ਸਹੀ ਦੇਣ ਵਾਲੇ ਬਹੁਤ ਘੱਟ ਹੋਣਗੇ। ਅੱਜ ਕਿਹਾ ਖੋਜ ਸਕਦੇ, ਸਹੀ ਸਲਾਹ ਦੇਣ ਵਾਲੇ ਬਹੁਤ ਘੱਟ ਮਿਲਣਗੇ ਤੁਹਾਨੂੰ। ਆ ਕੁੜੀਆਂ ਦੇ ਵਿਆਹਾਂ ਵਿਚ ਘੱਟ ਕਰਦੇ ਹੋ ਤੁਸੀਂ, ਕਾਰਡ ਬੜੇ ਬੜੇ ਛਾਪਦੇ ਹੋ, ਤੁਹਾਡੇ ਵਰਗੇ ਸੱਜਣ ਮਿੱਤਰਾਂ ਮਿਲਣਾ ਜੀ, ਸਾਡਾ ਕਾਰਜ ਨਹੀਂ ਸੋਭਦਾ, ਲਿਖਦੇ ਹੋ ਨਾ 500 ਸੱਜਣ ਮਿੱਤਰ ਕੁੜੀ ਦੇ ਵਿਆਹ ਨੂੰ ਇਕੱਠਾ ਕਰ ਲਿਓ, 500, ਉਨ੍ਹਾਂ ਵਿਚੋਂ 5 ਹੋਣਗੇ ਦਿਲੀ ਹਮਦਰਦ, पांच जेड़े 495 होंगे ना ਉਹ ਨੇ ਜਿਹੜੇ ਪਕੌੜਿਆਂ ਪਿੱਛੇ ਹੀ ਗੁੱਸੇ ਹੋ ਜਾਣ। ਅੱਜ ਕਹੇ ਅਕੋਸਾ ਮੈਨੂੰ ਚਾਹ ਠੰਡੀ ਮਿਲੀ ਏ, ਮੈਨੂੰ ਪੁੱਛਿਆ ਨੀ ਕਰ ਗਏ ਇਹਨੂੰ। ਉਹ ਮਿੱਤਰ ਹੈ ਫਿਰ ਤੁਹਾਡਾ ਜਿਹੜਾ ਤੁਹਾਡੇ ਕਾਰਜ ਵਿਚ ਬੋਝ ਬਣਦਾ ਆ ਕੇ। ਮਿੱਤਰ ਤੇ ਉਹ ਹੁੰਦਾ ਜਿਹੜਾ ਕਾਰਜ ਵਿਚ ਆ ਕੇ ਬੋਝ ਬੰਡਾਵੇ, ਸਹਾਇਤਾ ਦੇਵੇ। ਕਾਹਦੇ ਮਿੱਤਰ ਹੋਏ ਫਿਰ? 500 ਚੋਂ 5 ਮਿੱਤਰ ਹੋਣਗੇ ਜਿਹੜੇ ਦਿਲੀ ਚਾਹੁਣ ਇਹਦਾ ਕਾਰਜ ਠੀਕ ਹੋ ਜਾਵੇ, ਨਹੀਂ ਤਾਂ ਅੰਦਰੋਂ ਸੜਨਗੇ। ਮੈਂ ਇਹ ਕਰ ਨਹੀਂ ਸਕਿਆ, ਇਹ ਤੇ ਕਾਤੇ ਹੋ ਗਿਆ। ਅੱਜ ਕਿਹ ਕੋ ਸਾਧਨ ਮੇਰੇ ਮੁੰਡੇ ਦੇ ਵਿਆਹ ਨੂੰ ਤਾਂ ਇੰਨਾ ਇਕੱਠ ਹੋਣਾ ਨੀ, ਇੱਥੇ ਪਤਾ ਨੀ ਦੁਨੀਆਂ ਕਿਉਂ ਤੁਰੀ ਫਿਰਦੀ ਹੈ। ਆਹ ਹੈ, ਉਹ ਨੀ ਪੁੱਛਦਾ ਕਿਸੇ ਨੂੰ, ਉਹਨੂੰ ਪੁੱਛੇ ਉਹਨੂੰ ਪਤਾ ਹੈ ਜੇ ਦੋ ਨੇ ਚੰਗੀ ਰਾਇ ਦਿੱਤੀ ਤਿੰਨ ਨੇ ਗਲਤ ਵੀ ਦੇਣੀ ਹੈ। ਇਸ ਕਰਕੇ ਬੀਓ ਪੁੱਛਣਾ ਮਸਲਤ ਧਰੇ, ਜੋ ਕਿਛ ਕਰੇ ਸੋ ਆਪੀ ਨੇ ਆਪ ਸਾਜੇ ਹੋਣ। ਕਿਵੇਂ ਸਾਜੇ? ਨਿਰਗੁਣ ਆਪ ਸਰਗੁਣ ਪੀ ਹੋਏ, ਉਹ ਨਿਰਗੁਣ ਨੇ ਆਪਣਾ ਸਰਗੁਣ ਰੂਪ ਧਾਰ ਲਿਆ। ਨਿਤ ਪੜਦੇ ਹੋ ਤੁਸੀਂ ਚੌਪਈ ਸਾਹਿਬ, ਜਬ ਉਦਕਰਖ ਕਰਤ ਕਰਤਾਰਾ ਪਰਜਾ ਧਰਤਵ ਦੇ ਪਾਰਾ। ਉਦਕਰਖ ਸ਼ਕਤੀ ਹੁੰਦੀ ਹੈ ਆਪ ਤੋਂ ਪਰੇ ਤੱਕਣਾ ਕਿਸੇ ਨੂੰ, ਉਦਕਰਖ ਆਕਰਖ ਸ਼ਕਤੀ ਹੁੰਦੀ ਹੈ ਕਿਸੇ ਨੂੰ ਆਪਣੇ ਵੱਲ ਆਕਰਖਣ, ਮੈਗਨੇਟ ਪਾਵਰ ਆਪਣੇ ਵੱਲ ਖਿੱਚਣਾ, ਉਹਨੂੰ ਆਕਰਖਣ ਕਹਿੰਦੇ। ਜਿਹਨੂੰ ਪਰੇ ਤੱਕਣਾ ਉਦਕਰਖਣ ਕਹਿੰਦੇ ਆ ਸੰਸਕ੍ਰਿਤ ਵਿਚ। ਜਬ ਉਦਕਰਖ ਕਰਤ ਕਰਤਾ, ਜਦ ਮਾਇਆ ਨੂੰ ਆਪ ਤੋਂ ਪਰੇ ਤੱਕਦਾ, ਪਰੇ ਭੇਜਦਾ, ਪਰਜਾ ਤਰਤ ਤਬ ਦੇ ਅਪਾਰ, ਬਸ ਉਹਦੀ ਮਾਇਆ ਵਿਚੋਂ ਹੀ ਖੰਡ ਬ੍ਰਹਿਮੰਡ ਬਣ ਜਾਂਦੇ ਨੇ ਉਹਦੇ ਵਿਚੋਂ ਹੀ। ਪਰ ਜਬ ਆਕਰਖ ਕਰਤ ਹੋ, ਜਦ ਇਸ ਸ੍ਰਿਸ਼ਟੀ ਨੂੰ ਮਾਇਆ ਨੂੰ ਆਪਣੇ ਵੱਲ ਖਿੱਚਦਾ, ਪੈਦਾ ਵੀ ਉਹਦੇ ਵਿਚੋਂ ਹੀ ਹੋਈ ਹੈ, ਤੇ ਖਤਮ ਕਰਕੇ ਕਿਸੇ ਹੋਰ ਦੇਸ਼ ਨੀ ਭੇਜ ਦੇਣੀ, ਆਪਣੇ ਵਿਚ ਹੀ ਸਮਾ ਲੈਂਦਾ ਹੈ। ਅੱਜ ਕੇ ਆਖੋ ਸਭ ਤੁਮ ਮੈਂ ਮਿਲਤ, ਸਾਰੇ ਕੁਝ ਉਹਦੇ ਵਿਚ ਮਿਲ ਜਾਂਦਾ। ਜਬ ਆਕਰਤ ਕਬ ਹੋ ਕਰਤ ਹੋ ਕੰਮ, ਤੁਮ ਮੈਂ ਮਿਲਤ ਦੇ ਤਾਰ ਸਭ ਵਿਚੋਂ ਹੀ ਪੈਦਾ ਹੋਈ ਹੈ। ਉਹ ਨਦੀਆਂ ਨਾਲੇ ਦਰਿਆ ਸਮੁੰਦਰ ਵਿਚੋਂ ਹੀ ਪੈਦਾ ਹੁੰਦੇ ਹੈ, ਤੇ ਸਾਰਿਆਂ ਨੂੰ ਆਪਣੇ ਵਿਚ ਸਮਾ ਲੈਂਦਾ ਹੈ। ਅੱਜ ਕੇ ਆਖੋ ਸਤਿ, ਸਾਰਿਆਂ ਨੂੰ ਆਪਣੇ ਪੇਟ ਵਿਚ ਜਗ੍ਹਾ ਦੇ ਦਿੰਦਾ। ਵਾਹਿਗੁਰੂ ਐਸਾ ਸਮੁੰਦਰ ਹੈ 84 ਲੱਖ ਜੀਵਾਂ ਨੂੰ, ਅਨੰਤ ਖੰਡਾ ਬ੍ਰਹਿਮੰਡਾਂ ਨੂੰ ਆਪਣੇ ਵਿਚੋਂ ਹੀ, ਜਿਵੇਂ ਸਮੁੰਦਰ ਵੈਪੋਰੇਟ ਕਰਕੇ ਭਾਪ ਭੇਜ ਦਿੰਦਾ, ਕੰਡੈਂਸ ਹੋ ਜਾਂਦੀ ਹੈ ਜਾ ਕੇ ਉੱਚੀ ਜਗ੍ਹਾ, ਪਾਣੀ ਠੰਡਾ ਹੋ ਕੇ ਜੰਮ ਜਾਂਦਾ, ਮੀਂਹ ਪੈ ਜਾਂਦਾ, ਨਦੀਆਂ ਨਾਲੇ ਚੱਲਦੇ ਨੇ, ਫਿਰ ਸਮੁੰਦਰ ਵਿਚ ਹੀ ਸਮਾ ਜਾਂਦੇ ਨੇ। ਇਸੇ ਤਰ੍ਹਾਂ ਇਹ ਵਾਹਿਗੁਰੂ ਚਰਾਚਰ ਰਚਨਾ ਆਪਣੇ ਵਿਚੋਂ ਸਰਗੁਣ ਤੇ ਨਿਰਗੁਣ ਤੇ ਸਰਗੁਣ ਥੀ ਆ। ਨਿਰਗੁਣ ਆਪ ਸਰਗੁਣ ਪੀ ਹੋਈ, ਕਲਾ ਤਾਰ ਜਿਨ ਸਗਲੀ ਮੋਹੀ, ਆਪੀ ਨੇ ਆਪ ਸਾਜੇ ਹੋਣ। ਆਪਣੇ ਵਿਚੋਂ ਹੀ, ਆਪਣੇ ਆਪ ਹੀ ਇਹ ਸ੍ਰਿਸ਼ਟੀ ਸਾਜੀ ਹੈ। ਕਿਉਂ ਆਪਣੇ ਆਪ ਸਾਜੀ ਹੈ? ਬਹੁਤ ਸਿਆਣੇ ਬੈਠੇ ਹੋ, ਆਪਣੇ ਆਪ ਤੋਂ ਕਿਉਂ ਸਾਜੀ ਹੈ ਉਹਨੇ? ਕਿਉਂਕਿ ਖੁਦ ਵੀ ਆਪਣੇ ਆਪ ਤੋਂ ਹੀ ਬਣਿਆ। ਅੱਜ ਕੇ ਆਖੋ ਸਤ ਸਾਹਿਬੰ, ਉਹਨੂੰ ਬਣਾਉਣ ਵਾਲਾ ਵੀ ਕੋਈ ਨਹੀਂ ਹੈ, ਉਹ ਵੀ ਆਪਣੇ ਆਪ ਤੋਂ ਬਣਿਆ, ਤੇ ਸ੍ਰਿਸ਼ਟੀ ਵੀ ਸਾਰੀ ਉਹਦੇ ਆਪਣੇ ਆਪ ਚੋਂ ਹੀ ਪ੍ਰਗਟ ਹੋਈ ਹੈ, ਦੂਜਾ ਨਹੀਂ ਇੱਥੇ। ਤਾਂ ਗੁਰਸਿੱਖ ਪਿਆਰਿਓ, ਆਪੀ ਨੇ ਆਪ ਸਾਜੇ ਹੋਣ। ਉਹ ਜਿਹੜੇ ਚਾਰ ਸਰੂਪ ਚਾਰ ਜਾਮਿਆਂ ਵਿਚ ਸੰਸਾਰ ਦੇ ਸਾਹਮਣੇ ਪ੍ਰਗਟ ਹੋਏ, ਸੂਰਜ ਵੱਤ ਗਿਆਨ ਪ੍ਰਕਾਸ਼ ਕੀਤਾ ਉਹਨਾਂ ਨੇ, ਚਾਰ ਗੁਰੂ ਸਾਹਿਬਾਂ ਨੇ, ਉਹਨਾਂ ਵਿਚ ਪੰਚ ਆਇਣ, ਪੰਜਾਂ ਤੱਤਾਂ ਦਾ ਘਰ ਸੋਮਾ ਵਾਹਿਗੁਰੂ ਆਪ, ਤੇ ਉਹਨਾਂ ਗੁਰੂਆਂ ਨੂੰ ਕਿਸੇ ਨੇ ਨਹੀਂ ਬਣਾਇਆ। ਕੀ ਸਮਝੋਗੇ? ਕਿਸੇ ਹੋਰ ਨੇ ਗੱਦੀ ਦੇ ਕੇ ਗੁਰੂ ਬਣਾਏ? ਕਿਸੇ ਹੋਰ ਨੇ ਪੱਗ ਦਿੱਤੀ ਬਾਬਾ ਨਾਨਕ ਤੂੰ ਗੁਰੂ ਹੈ ਹੁਣ? ਨਾ ਨਾ, ਗੁਰੂ ਨਾਨਕ ਦੇਵ ਜੀ ਨੂੰ ਗੱਦੀ ਅਕਾਲ ਪੁਰਖ ਨੇ ਸੱਚਖੰਡ ਤੋਂ ਦਿੱਤੀ। ਅੱਜ ਕੇ ਆਖੋ ਸਤ ਆਪ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰ ਪਰਮੇਸ਼ਰ, ਇਹ ਸੱਚਖੰਡ ਵਚਨ ਹੋਏ ਆ ਗੁਰੂ ਨਾਨਕ ਦੇ ਨਾਲ। ਜਦੋਂ ਬਈ ਨਦੀ ਵੀ ਚੁੱਭਾ ਮਾਰ ਕੇ ਗਏ ਨੇ ਮਹਾਰਾਜ, ਬਾਬਾ ਪੈਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ, ਕੀ ਵਚਨ ਹੋਏ? ਮੈਂ ਪਾਰ ਬ੍ਰਹਮ ਪਰਮੇਸ਼ਰ, ਨਾਨਕ ਤੂੰ ਗੁਰ ਪਰਮੇਸ਼ਰ ਸਾਰੇ ਸੰਸਾਰ ਦਾ ਗੁਰੂ। ਇਹ ਪਦਵੀ ਕਿਸੇ ਲੋਕਾਂ ਨੇ ਨਹੀਂ ਦਿੱਤੀ ਵੀ ਦਸ਼ਰਥ ਚੜਾਈ ਕਰ ਗਿਆ ਤੇ ਰਾਮ ਜੀ ਨੂੰ ਗੱਦੀ ਤੇ ਬਿਠਾ ਦਿੱਤਾ। ਨਹੀਂ ਨਹੀਂ ਨਹੀਂ, ਮਾਰ ਦਿੱਤਾ ਕੰਸ ਤੇ ਕ੍ਰਿਸ਼ਨ ਜੀ ਨੂੰ ਗੱਦੀ ਤੇ ਬਿਠਾ ਦਿੱਤਾ। ਐਸੀ ਗੱਲ ਨਹੀਂ ਹੋਈ। ਆਪ ਹੀ ਨੇ ਆਪ ਸਾਜਿਓ, ਆਪੇ ਨੇ ਆਪਣੇ ਆਪ ਹੀ ਪੰਚੈਣ ਆਪੇ ਹੋਆ। ਪੰਜਾਂ ਤੱਤਾਂ ਦਾ ਵਾਹਿਗੁਰੂ ਤੱਤ ਸਰੂਪ ਅਤੱਤ ਸਰੂਪ ਇਹਨਾਂ ਪੰਜਾਂ ਵਿਚ ਆਪੇ ਪ੍ਰਗਟ ਹੋਇਆ। ਆਪ ਹੀ ਆਪਣੀ ਜੋਤ ਧਰੀ, ਆਪ ਹੀ ਸਾਜਿਆ ਨਿਵਾਜਿਆ ਤੇ ਫਿਰ ਗਾਂ ਚਾਰੇ ਜਾਗੇ ਚੌਂ ਜੰਗਲੀ ਪੰਚੈਣ ਆਪੇ ਹੋ। ਆਪ ਹੀ ਨੇ ਆਪ ਸਾਜੇ, ਕਿਸੇ ਤੋਂ ਨੀ, ਕਿਸੇ ਨੇ ਨੀ ਗੁਰੂ ਨਾਨਕ ਨੂੰ ਥਾਪਿਆ। ਇਸੇ ਕਰਕੇ ਤੁਹਾਡੇ ਗੁਰੂ ਗੋਬਿੰਦ ਸਿੰਘ ਮੰਨਗੇ ਇਸ ਗੱਲ ਨੂੰ, ਤੁਸੀਂ ਮੰਨੋ ਨਾ ਮੰਨੋ। ਪੰਜ ਸਵਾਲ ਦਮਦਮੇ ਸਾਹਿਬ ਕੀਤੇ ਗੁਰੂ ਗੋਬਿੰਦ ਸਿੰਘ ਦੇ ਅੱਗੇ ਇੱਕ ਸਿੱਖ ਨੇ, ਪੰਜ ਸਵਾਲ। ਨੰਬਰ ਇੱਕ, ਜਗਤ ਵਿਚ ਗੁਰੂ ਕੌਣ ਹੋਇਆ, ਸਿੱਖ ਕੌਣ ਹੋਇਆ, ਸੇਵਕ ਕੌਣ ਹੋਇਆ, ਰਿਸ਼ਤੇਦਾਰ ਕੌਣ ਹੋਇਆ ਤੇ ਜਗ ਵਿਚ ਪੁੱਤ ਕੌਣ ਹੋਇਆ। ਪੰਜਾਂ ਦਾ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ। ਬਾਜਾਂ ਵਾਲੇ ਕਹਿੰਦੇ, ਸਿੱਖਾ ਗੁਰੂ ਤਾਂ ਗੁਰੂ ਨਾਨਕ ਹੋਇਆ, ਕੇਵਲ ਨਾਨਕ। ਵਹਿਮ ਚ ਤਾਂ ਨਾ ਪਿਓ, ਗੁਰੂ ਅੰਗਦ ਵੀ ਗੁਰੂ, ਗੁਰੂ ਅਮਰਦਾਸ ਵੀ ਗੁਰੂ, ਨੌਵੇਂ ਪਾਤਸ਼ਾਹ ਵੀ ਗੁਰੂ ਤੇ ਦਸਮ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਹੋਇਆ। ਬਸ ਮੈਂ ਛੇਤੀ ਮੁਕਾਵਾਂ, ਗੁਰੂ ਨਾਨਕ ਤੋਂ ਬਿਨਾਂ ਜਿਹੜੇ ਗੁਰੂ ਸਾਡੇ ਆਏ ਪ੍ਰਤੱਖ ਰੂਪ ਵਿਚ ਹੁਣ ਵੀ ਹੈਗੇ, ਉਹ ਤਾਂ ਗੁਰੂ ਬਣੇ ਜੇ ਪਹਿਲੇ ਗੁਰੂ ਨੇ ਗੱਦੀ ਦਿੱਤੀ। ਲਹਿਣਾ ਜੀ ਤਾਂ ਗੁਰੂ ਬਣੇ ਜੇ ਗੁਰੂ ਨਾਨਕ ਨੇ ਗੱਦੀ ਦਿੱਤੀ। ਬਾਬਾ ਅਮਰਦਾਸ ਜੀ ਤਾਂ ਗੁਰੂ ਬਣੇ ਜੇ ਗੁਰੂ ਅੰਗਦ ਨੇ ਗੱਦੀ ਦਿੱਤੀ। ਛੇਵੇਂ ਪਾਤਸ਼ਾਹ ਤਾਂ ਗੁਰੂ ਬਣੇ ਜਦ ਬਾਬਾ ਬੁੱਢਾ ਜੀ ਨੇ ਗੱਦੀ ਦਿੱਤੀ, ਮੀਰੀ ਪੀਰੀ ਦੀਆਂ ਤਲਵਾਰਾਂ ਭੰਨਾਈਆਂ। ਤੇ ਅਕਾਲ ਇਤਿਹਾਸ ਸੁਣਿਆ ਤੁਸੀਂ, ਨੌਵੇਂ ਪਾਤਸ਼ਾਹ ਨੇ ਗੁਰਗੱਦੀ ਚਾਂਦਨੀ ਚੌਂਕ ਵਿਚੋਂ ਭੇਜੀ ਆਨੰਦਪੁਰ ਸਾਹਿਬ, ਉਹ ਮਿਲਣ ਤੋਂ। ਤੇ ਫਿਰ ਮੋਟੀ ਮਿਸਾਲ ਮੈਂ ਅੱਗੇ ਤੁਹਾਨੂੰ ਦਿੱਤੀ ਸੀ, ਇਹ ਬੀੜ ਤਾਂ ਪੰਜਵੇਂ ਪਾਤਸ਼ਾਹ ਨੇ 1604 ਵਿਚ ਤਿਆਰ ਕਰ ਦਿੱਤੀ ਤੇ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕੋਲ ਰਹੀ ਬੀੜ। ਹਰ ਗੁਰੂ ਦੇ ਕੋਲ ਬੀੜ ਹੁੰਦੀ ਸੀ, ਪਰ ਗੁਰੂ ਕਿੱਦਣ ਬਣੇ? ਜਿੱਦਣ ਗੁਰੂ ਗੋਬਿੰਦ ਸਿੰਘ ਨੇ ਮੱਥਾ ਟੇਕ ਕੇ ਕਹਿਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਭਾਵ ਪਹਿਲੇ ਗੁਰੂ ਅਗਲੇ ਨੂੰ ਗੱਦੀ ਬਖਸ਼ ਕੇ ਤਾਂ ਗੁਰੂ ਦੀ ਪਦਵੀ ਮਿਲੀ। ਹੁਣ ਤੁਸੀਂ ਸਿਆਣੇ ਬੈਠੇ ਹੋ, ਬਾਬੇ ਨਾਨਕ ਨੇ ਕਿਹਨੂੰ ਗੱਦੀ ਦਿੱਤੀ? ਕਿਹਨੇ ਦਿੱਤੀ ਬਾਬੇ ਨਾਨਕ ਨੂੰ ਗੱਦੀ? ਕਿਹਨੇ ਜੋਤ ਦਿੱਤੀ ਨਾਨਕ ਨੂੰ ਕੇ ਗੁਰੂ ਬਣ ਗਿਆ? ਨਹੀਂ, ਤੁਹਾਡੇ ਗੁਰੂ ਨਾਨਕ ਸਾਹਿਬ ਜਿਸ ਸਮੇਂ ਤੋਂ ਪ੍ਰਗਟ ਹੋ ਗਏ ਉਸੇ ਸਮੇਂ ਤੋਂ ਗੁਰੂ ਅਜ ਕੇ ਆਖੋ ਸਤ। ਉਹ ਕਿਸੇ ਨੇ ਥਾਪੇ ਨਹੀਂ, ਪੱਗ ਨਹੀਂ ਦਿੱਤੀ, ਜਿਵੇਂ ਲਹਿਣਾ ਜੀ ਨੂੰ ਗੁਰੂ ਨਾਨਕ ਨੇ ਆਪਣੀ ਜੋਤ ਦਿੱਤੀ। ਤੇ ਉਹ ਫਿਰ ਆ ਹੁਣ ਤੁਕ ਸਿੱਧ ਕਰਦੀ ਹੈ ਕਿ ਪੰਜਾਂ ਤੱਤਾਂ ਦਾ ਘਰ ਵੀ ਆਪ, ਸੋਮਾ ਵੀ ਆਪ ਜੀ ਤੋਂ ਸਰੀਰ ਬਣਦੇ ਨੇ, ਚਾਰ ਗੁਰੂ ਚਾਰੇ ਜਾਮਿਆਂ ਵਿਚ ਪ੍ਰਗਟ ਹੋਏ, ਜਾਗੇ ਪ੍ਰਤੱਖ ਹੋਏ ਦੁਨੀਆਂ ਦੇ ਵਿਚ, ਪੰਚੈਣ ਆਪੇ ਹੋਆ। ਉਹਨਾਂ ਦੇ ਵਿਚ ਪੰਜਾਂ ਤੱਤਾਂ ਦਾ ਸੋਮਾ, ਆਪ ਹੀ ਨੇ ਆਪ ਸਾਜੇ ਹੋਣ, ਇਹ ਸ੍ਰਿਸ਼ਟੀ ਉਹਨੇ ਆਪ ਸਾਜੀ, ਕੋਈ ਦੂਜਾ ਨਹੀਂ ਹੈ ਸਾਜਣ ਵਾਲਾ। ਜੇ ਦੂਜਾ ਸਾਜਣ ਵਾਲਾ ਹੁੰਦਾ, ਦੂਜਾ ਰੱਖਣ ਵਾਲਾ ਵੀ ਹੋ ਜਾਂਦਾ, ਦੂਜਾ ਮਾਰਨ ਵਾਲਾ ਵੀ ਹੋ ਜਾਂਦਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕੇ, ਮਨ ਹੋਏ ਨਚਿੰਦ ਨਿਸਲ ਹੋਏ ਰਹੀ। ਇਹ ਤਾਂ ਕਾਰਨ ਬਣਨੇ ਹੁੰਦੇ, ਪਰ ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਉਹਦੇ ਰਜਾ ਵੀ। ਦੂਜਾ ਇੱਥੇ ਹੁਕਮ ਨਹੀਂ ਕਰ ਸਕਦਾ ਕੋਈ, ਨਾ ਜੰਮਣ ਵਿਚ, ਨਾ ਕਿਸੇ ਨੂੰ ਰੱਖਣ ਵਿਚ, ਨਾ ਇਥੋਂ ਭੇਜਣ ਵਿਚ। ਇਹ ਸਭ ਕਾਲ ਪੁਰਖ ਦਾ ਹੁਕਮ ਚੱਲੇ। ਆਪ ਹੀ ਨੇ ਆਪ ਸਾਜੇ ਹੋਣ। ਤੇ ਅਗਲੀ ਅੱਧੀ ਤੁਕ ਸੁਣੋ,
ਆਪੇ ਹੀ ਥੰਮ ਖਲੋਆ।
ਬਹੁਤ ਸਮਝਣ ਵਾਲੀ ਤੁਕ ਕਹਿ ਦੀ ਤੁਕ, ਇਹ ਸ੍ਰਿਸ਼ਟੀ ਸਾਜੀ ਵੀ ਆਪ, ਆਪੇ ਥੰਮ ਖਲੋਆ। ਥੰਮ ਹੁੰਦਾ ਆਸਰਾ, ਜਿਹਦੇ ਆਸਰੇ ਛੱਤ ਖੜਦੀ ਹੈ। ਅੱਗੇ ਤਾਂ ਤੁਹਾਨੂੰ ਪਤਾ ਹੈ, ਅੱਗੇ ਤਾਂ ਹੁੰਦੀਆਂ ਹੀ ਥਮੀਆਂ ਤੀਆਂ ਅਜ ਕਹੇ ਆਖੋ ਸਤਨਾਮ, ਲਟੈਣ ਪਾ ਦੇਣੀ ਵੀ ਥੰਮੇ ਲਾ ਦੇਣੇ, ਫਿਰ ਥੋੜੇ ਥੋੜੇ ਭਾਈ ਥਮਲੇ ਬਣਨ ਲੱਗੇ, ਉਹ ਥੰਮੀ ਤੋਂ ਥਮਲਾ ਬਣ ਗਿਆ ਇੱਟਾਂ ਦਾ, ਹੁਣ ਪਿੱਲਰ ਕਹਿੰਦੇ ਹੋ ਤੁਸੀਂ, ਪੰਜਾਹ ਪੰਜਾਹ ਸੱਠ ਸੱਠ ਮੰਜ਼ਲੀਆਂ, ਸੌ ਸੌ ਮੰਜ਼ਲੀਆਂ ਇਮਾਰਤਾਂ ਪਿੱਲਰਾਂ ਤੇ ਖੜੀਆਂ, ਥੰਮਾਂ ਤੇ ਖੜੀਆਂ, ਵਿੱਚ ਕੰਧ ਹੈ ਹੀ ਨਹੀਂ, ਥੰਮਾਂ ਤੇ ਖੜੀਆਂ। ਆ ਸ੍ਰਿਸ਼ਟੀ ਸਾਜੀ ਇੱਕ ਨੀ, ਪਤਾ ਨੀ ਕਿੰਨੀਆਂ ਕੁ, ਇਹ ਕਿਤੇ ਐਵੇਂ ਖੜੀ ਹੈ ਗੁਰਸਿੱਖ ਪਿਆਰਿਓ, ਇਹਦੇ ਵਿੱਚ ਵਾਹਿਗੁਰੂ ਆਪੇ ਥੰਮੀ ਹੈ ਅੱਜ ਕੇ ਆਖੋ ਸਤ, ਆਪੇ ਥੰਮ ਖਲੋਆ, ਉਹੀ ਥੰਮ ਹੈ, ਉਹੀ ਪਿੱਲਰ ਹੈ। ਹੁਣ ਸੋਚੋ ਇਹ ਤੋਂ, ਪੁੱਛੋ ਬਾਣੀ ਤੋਂ ਕਿ ਉਹ ਥੰਮ ਹੈ ਕੀ, ਇੱਟਾਂ ਦਾ ਬਣਿਆ, ਕੰਕਰੀਟ ਬਜਰੀ ਦਾ ਬਣਿਆ, ਸਰੀਆ ਪਾਇਆ ਉਹਦੇ ਵਿੱਚ, ਲੋਹਾ ਮੈਲਟ ਕਰਕੇ ਪਾਇਆ ਗਿਆ, ਉਹ ਥੰਮ ਜਿਹੜਾ ਸ੍ਰਿਸ਼ਟੀ ਦਾ ਭਾਰ ਚੁੱਕੀ ਖੜੇ, ਉਹ ਥੰਮ ਹੈ ਕਿਹੜਾ? ਉਹ ਮਹਾਰਾਜ ਗੋਰਖ ਨਾਥ ਜੀ ਨੂੰ ਜਪਜੀ ਸਾਹਿਬ ਜੀ ਦੱਸ ਰਹੇ ਨੇ, ਉਹ ਥੰਮ ਹੈ ਕਿਹੜਾ? ਉਹ ਥੰਮ ਹੈ ਗੁਰਮੁਖ ਪਿਆਰੇ, ਉਹ ਮਰਿਆਦਾ ਅੱਜ ਕੇ ਆਖੋ ਸਤ, ਤੇ ਮਰਿਆਦਾ ਦਾ ਅਸਲ ਭਾਵ ਜਿਹਨੂੰ ਤੁਸੀਂ ਧਰਮ ਕਹਿੰਦੇ ਹੋ, ਸਮਝਿਆ ਕਰੋ ਇਹਨਾਂ ਸ਼ਬਦਾਂ ਨੂੰ। ਧਰਮ ਦਾ ਇੱਕ ਅਰਥ ਹੈ ਦੁਨੀਆਂ ਦੇ ਵਿੱਚ, ਧਰਮ ਦਾ ਅਰਥ ਹੈ ਮਰਿਆਦਾ, ਬਸ ਕੋਈ ਅਰਥ ਨਹੀਂ ਇਹਦਾ ਕਰਨਾ, ਜਿਹੜਾ ਆਪਾਂ ਭੇਖਾਂ ਰੰਗਾਂ ਰੂਪਾਂ ਵਿੱਚ ਲਈ ਫਿਰਦੇ ਹਾਂ ਉਹ ਸਾਡੀਆਂ ਗੱਲਾਂ ਨੇ। ਧਰਮ ਦਾ ਇੱਕ ਅਰਥ ਹੈ ਤ੍ਰਿ ਕਾਸ਼ ਧਾਤੂ ਧਰਮ, ਵੇਦ ਨੇ ਵੀ ਇਹੀ ਅਰਥ ਕੀਤਾ, ਧਰਮ ਦਾ ਅਰਥ ਹੈ ਮਰਿਆਦਾ। ਬਸ ਪੰਜ ਪਿਆਰੇ ਅੰਮ੍ਰਿਤ ਛਕਾਉਣਗੇ ਤੈਨੂੰ ਖਾਲਸਾ ਧਰਮ ਦੇਣਗੇ ਨਾ, ਨਹੀਂ ਦੇਣਗੇ, ਪਹਿਲਾਂ ਮਰਿਆਦਾ ਦੱਸਣਗੇ, ਪਹਿਲਾਂ ਰਹਿਤ ਮਰਿਆਦਾ, ਉਹ ਮਰਿਆਦਾ ਕਬੂਲ ਕਰੇਗਾ ਤਾਂ ਤੂੰ ਧਰਮੀ ਹੋਵੇਗਾ, ਜਿੱਦਣ ਮਰਿਆਦਾ ਤੋੜਤੀ ਜਦੇ ਕਰੈਤੀਆ ਹੋ ਜਾਏਗਾ ਅੱਜ ਕੇ ਆਖੋ ਸਤਨਾਮ। ਧਰਮ ਦਾ ਅਰਥ ਮਰਿਆਦਾ, ਉਸ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਖੰਡ ਬ੍ਰਹਿਮੰਡ, ਤੇ ਇਹਦੇ ਹੇਠ ਥੰਮ ਕਿਹੜਾ ਦਿੱਤਾ? ਮਰਿਆਦਾ ਦਾ, ਧਰਮ ਦਾ। ਜੋਗੀ ਗੋਰਖ ਨੇ ਆਖਿਆ ਸੀ ਬਾਬੇ ਨਾਨਕ ਨੂੰ ਕਿ ਧਰਤੀ ਦਾ ਭਾਰ ਧੌਲਾ ਬੈਲ ਚੁੱਕੀ ਖੜਾ, ਮੰਨਦੇ ਨੇ ਸਾਡੇ ਹਿੰਦੂ ਬ੍ਰਾਹਮਣ ਸਾਰੇ ਕਿ ਧੌਲਾ ਬੈਲ ਚੱਕੀ ਖੜਾ ਧਰਤੀ ਦੇ ਹੇਠ, ਬੈਲ ਹੈ ਬਹੁਤ ਹੈ। ਇੱਕ ਹੋਰ ਵੀ ਲਿਖਿਆ ਗ੍ਰੰਥਾਂ ਚ, ਬਹੁਤ ਦੇ ਦੋ ਸਿੰਘ ਹੁੰਦੇ ਨਾ, ਕਹਿੰਦੇ ਸਿੰਘ ਤੇ ਚੱਕੀ ਹੈ ਧਰਤੀ, ਜਦ ਕਹਿੰਦੇ ਉਹ ਸਿੰਘ ਬਦਲਦਾ ਉਦੋਂ ਭਚਾਲ ਆਉਂਦਾ, ਅੱਜ ਕੇ ਆਖੋ ਸਤਨਾਮ। ਉਹ ਸਿੰਘ ਥੱਕ ਜਾਂਦਾ ਕਹਿੰਦੇ, ਫਿਰ ਟ੍ਰਾਂਸਫਰ ਕਰਦਾ, ਬਦਲਦਾ ਸਿੰਘ, ਉਦੋਂ ਧਰਤੀ ਹਿਲਦੀ, ਅਰਥ ਕੋਈ ਕਹਿੰਦਾ। ਤੇ ਜੋਗੀ ਕਹਿੰਦਾ ਤੁਹਾਡਾ ਕੀ ਵਿਚਾਰ ਹੈ ਉਸ ਬੋਧ ਖਾਤਰ, ਜੋ ਸ੍ਰਿਸ਼ਟੀ ਦਾ ਭਾਰ ਚੱਕੀ ਖੜੇ, ਆਪੇ ਥੰਮ ਖਲੋਆ। ਸੱਤਾ ਜੀ ਕਹਿ ਰਹੇ ਨੇ ਉਹ ਥੰਮ ਹੈ ਕੀ ਪ੍ਰੇਮੀਓ, ਕਾਹਦੇ ਆਸਰੇ ਧਰਤੀ ਖੜੀ ਹੈ? ਗੁਰੂ ਨਾਨਕ ਕਹਿੰਦੇ ਬੁਲਦ ਹੈ ਹੀ ਨੀ, ਦੱਸੀਏ ਤਾਂ ਜੇ ਹੋਵੇ। ਕਹਿੰਦਾ ਜੀ ਵੇਦ ਪੁਰਾਣ ਸ਼ਾਸਤਰਾਂ ਵਿਚ ਲਿਖੇ, ਬਾਬਾ ਨਾਨਕ ਨੂੰ ਸਮਝਾਉਣਾ ਆਉਂਦਾ ਸੀ। ਸਤਿਗੁਰ ਕਹਿੰਦੇ ਗੋਰਖ ਜੀ ਇਹ ਦੱਸੋ, ਮੈਂ ਮੰਨ ਲੈਣਾ ਤੁਹਾਡੇ ਕਹੇ ਤੇ ਵੀ ਇੱਕ ਧਰਤੀ ਦਾ ਭਾਰ ਬੁਲਦ ਚੱਕੀ ਖੜਾ, ਜਿਹੜੀ ਦੂਈ ਹੈ ਉਹਦਾ ਕੌਣ ਚੱਕੂ? ਧਰਤੀਆਂ ਦਾ ਤਾਂ ਪਤਾ ਹੀ ਨਹੀਂ, ਸੱਤ ਤਾਂ ਮੁਸਲਮਾਨ ਵੀ ਮੰਨਦੇ ਨੇ ਹੈਗੀਆਂ, ਇੱਕ ਦਾ ਧਰਤੀ ਦਾ ਬੁੱਧ ਨੇ ਚੱਕ ਲਿਆ ਦੂਆ। ਕਹਿੰਦਾ ਜੀ ਦੂਈ ਧਰਤੀ ਦਾ ਦੂਆ ਧੌਲਾ ਬੈਲ ਹੋਊ, ਉਹ ਵੀ ਤਾਂ ਬਹੁਤ ਵਿਦਵਾਨ ਸੀ, ਤੀ ਦਾ ਤੀਆ ਹੋਊਗਾ, ਜਿੰਨੇ ਮਕਾਨ ਉਨੇ ਥੰਮ ਬਣ ਜਾਂਦੇ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਹੁਣ ਐਂ ਦੱਸ, ਜਿੱਥੇ ਧਰਤੀਆਂ ਮੁੱਕਦੀਆਂ ਹੋਣਗੀਆਂ, ਇਹ ਸੱਤ ਮੰਨਦੇ ਆ, ਤੁਸੀਂ ਵੀ ਸੱਤ ਮੰਨਦੇ ਹੋ, ਜੋਗੀਆਂ ਨੂੰ ਕਹਿੰਦੇ, ਤੁਸੀਂ ਐ ਦੱਸੋ ਵੀ ਸੱਤਵੀ ਦਾ ਜਿਹੜਾ ਚੱਕੀ ਖੜਾ ਲਾਸਟ ਦਾ, ਉਹਦੇ ਪੈਰ ਕਾਹਤੇ ਲੱਗੇ ਹੋਏ ਐ? ਅੱਜ ਕੇ ਆਖੋ ਸਤ, ਬਾਬਾ ਨਾਨਕ ਦੀ ਸਹਿਸ ਦੇਖੋ ਨੇ, ਇੱਕ ਮੰਜ਼ਿਲ ਦੂਸਰੇ ਤੇ, ਦੂਸਰੀ ਤੀਸਰੇ ਤੇ, ਏਦਾਂ ਹੀ ਆਉਣੀ ਹੈ। ਜੇ ਸੌ ਮੰਜ਼ਿਲ ਵੀ ਹੈ ਉੱਪਰਲੀ ਦਾ ਦੂਜੀ ਨੇ ਚੱਕਿਆ, ਦੂਜੀ ਦਾ ਤੀਜੀ ਨੇ, ਜਿਹੜੇ ਥੰਮਲੇ ਨੇ ਪਿੱਲਰ ਉਹਨਾਂ ਦਾ ਵੀ ਤਾਂ ਕੋਈ ਚੱਕੀ ਖੜਾ ਹੈ ਨਾ ਭਾਰ, ਉਹ ਹਵਾ ਵੀ ਥੋੜਾ ਲਟਕਦੇ ਨੇ। ਸਤਿਗੁਰ ਕਹਿੰਦੇ ਮੈਨੂੰ ਐਂ ਦੱਸ ਵੀ ਜਿਹੜਾ ਆਖਰੀ ਬੁਲਦ ਹੈ ਉਹ ਹਵਾ ਚ ਲਟਕਦਾ ਕਿ ਉਹਦੇ ਪੈਰ ਕਿਤੇ ਲੱਗੇ ਹੋਏ? ਉਹ ਕਾਤੇ ਖੜੇ ਆਪੇ ਥੰਮ ਖਲੋਆ ਫਿਰ ਹੱਥ ਬੰਨ ਕੇ ਪੁੱਛਣਾ ਪਿਆ ਉਹ ਹੁਣ ਤੁਸੀਂ ਦੱਸੋ ਬਾਬੇ ਨਾਨਕ ਫਿਰ ਉੱਥੇ ਦੱਸਿਆ ਉਹ ਜੋਗੀਆ ਕੋਈ ਬੁਰਦ ਬੁਰਦ ਨਹੀਂ ਹੈ ਧੌਲ ਧਰਮ ਦਇਆ ਕਾ ਪੂਤ ਜਿਹਨੂੰ ਤੂੰ ਧੌਲਾ ਬਲਦ ਬਣਾਈ ਫਿਰਦੇ ਉਹ ਧਰਮ ਹੈ ਜਿਹੜਾ ਧਰਤੀ ਦਾ ਪਹਾੜ ਚੱਕੀ ਖੜਾ ਹੈ ਅੱਜ ਕੇ ਆਖੋ ਸਭ ਉਹ ਮਰਜ਼ਾਦਾ ਹੈ ਹੁਣ ਗਾਹਾਂ ਆ ਜਾਣੀ ਅਗਲੀ ਤੁਕ ਵਿੱਚ ਇਹੀ ਕਲੀਅਰ ਮਰਜ਼ਾਦਾ ਸੰਵਿਧਾਨ ਕੰਸਟੀਟਿਊਸ਼ਨ ਮਾਜ ਕਹਿੰਦੇ ਹੋਰ ਕੋਈ ਨਹੀਂ ਹੈ ਉਹ ਧਰਮ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਧਰਮ ਹੈ ਇੱਕ ਮਰਜ਼ਾਦਾ ਹੈ ਮਰਜ਼ਾਦਾ ਵਿਚ ਕਿੰਨੀਆਂ ਵੱਡੀਆਂ ਕਰੇਨਾਂ ਕੰਮ ਕਰ ਰਹੀਆਂ ਨੇ ਹਵਾਈ ਜਹਾਜ਼ ਕੰਮ ਕਰ ਰਹੇ ਨੇ ਅਫਰੀਨ ਦੀ ਬਾਤ ਨੀ 450 ਤਾਂ ਸਵਾਰੀ ਹੁੰਦੀ ਹੈ ਵੱਡੇ ਚ ਜਹਾਜ਼ ਚੇਅਰ ਬੱਸ ਵਿਚ 15-20 ਮੁਲਾਜ਼ਮ ਹੁੰਦੇ 3 ਇੰਜਣ ਹੁੰਦੇ ਉਹਦੇ ਵਿਚ ਤੇ 400 ਬੰਦੇ ਦਾ 24 ਘੰਟੇ ਦੀ ਖੁਰਾਕ ਵਿਚ ਹੁੰਦੀ ਹੈ ਜੂਸ ਰੋਟੀ ਪਾਣੀ ਸਭ ਕੁਝ ਵਿਚੇ ਵਾਸ਼ਰੂਮ ਟਾਇਲੈਟਸ ਤੇ ਇੰਨਾ ਭਾਰ ਕਾਹਦੇ ਆਸਰੇ ਚੱਕਿਆ ਮਸ਼ੀਨਰੀ ਨਾ ਸਮਝਿਓ ਉਹ ਮਸ਼ੀਨਰੀ ਕਿਸੇ ਮਰਜ਼ਾਦਾ ਵਿਚ ਚੱਲ ਰਹੀ ਹੈ ਅੱਜ ਕੇ ਆਖੋ ਸਭ ਕੋਈ ਸੰਵਿਧਾਨ ਹੈ ਕਿ ਆਕਾਸ਼ ਵਿਚ ਲੱਖਾਂ ਟਨ ਵਜਨ ਚੱਕ ਕੇ ਉੜੇ ਫਿਰਦੇ ਨੇ ਇੰਨੀ ਸਪੀਡ ਤੇ 1000 ਕਿਲੋਮੀਟਰ ਤੇ ਚੱਲਦਾ ਆਮ ਹੈ ਇੰਨਾ ਸਮਾਨ ਇੰਨੀਆਂ ਸਵਾਰੀਆਂ ਮਰਜ਼ਾਦਾ ਕੁਛ ਸਿਸਟਮ ਬਣਾ ਦਿੱਤਾ ਵਿਚ ਇੰਜੀਨੀਅਰ ਨੇ ਇੰਨਾ ਭਾਰ ਤੇ ਵਾਹਿਗੁਰੂ ਦਾ ਸਿਸਟਮ ਧਰਮ ਮਰਜ਼ਾਦਾ ਜੋ ਸਾਰੀ ਦੁਨੀਆਂ ਦਾ ਭਾਰ ਖੰਡਾਂ ਬ੍ਰਹਿਮੰਡਾਂ ਦਾ ਭਾਰ ਕੌਣ ਹੈ ਉਹ ਧੌਲਾ ਬੈਲ ਮਰਦ ਕਹਿੰਦੇ ਧੌਲ ਧਰਮ ਉਹ ਧਰਮ ਹੈ ਜੋਗੀਆ ਪੈਦਾ ਕਿੱਥੋਂ ਹੁੰਦਾ ਤੇਰਾ ਧੌਲਾ ਬੈਲ ਵੀ ਤਾਂ ਕਿਸੇ ਗਾਂ ਤੋਂ ਪੈਦਾ ਹੋਇਆ ਹੋਣਾ ਜਿਹੜਾ ਧਰਮ ਹੈ ਇਹ ਪੈਦਾ ਹੁੰਦਾ ਦਇਆ ਤੋਂ ਅੱਜ ਕੇ ਆਖੋ ਸਭ ਦਇਆ ਕਾ ਪੂਤ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਵਿਸਾਖੀ ਨੂੰ ਆਈ ਪਹਿਲਾਂ ਦਇਆ ਰਾਮ ਆਇਆ ਪਹਿਲਾਂ ਧਰਮ ਨਹੀਂ ਦਇਆ ਰਾਮ ਜਦੋਂ ਦਇਆ ਰਾਮ ਨੇ ਆਖੇ ਅਸੀਸ ਲੈ ਲਓ ਬੇਟਾ ਕਬੂਲ ਕਰੋ ਮਾਲਜ ਕਹਿੰਦੇ ਸਿੱਖਾ ਬਹੁਤ ਮੌਕੇ ਸਿਰ ਆਏ ਬਹੁਤ ਮੌਕੇ ਸਿਰ ਜਿਹੜੀ ਅੱਜ ਮੈਂ ਚੀਜ਼ ਪੈਦਾ ਕਰ ਰਿਹਾ ਉਹ ਦਇਆ ਵਿਚੋਂ ਹੀ ਹੋਣੀ ਹੈ ਅੱਜ ਕੇ ਆਖੋ ਸਭ ਵਿਸਾਖੀ ਨੂੰ ਕਿਆ ਪ੍ਰਗਟ ਕੀਤਾ ਧਰਮ ਖਾਲਸਾ ਤੇ ਧਰਮ ਦੀ ਮਾਂ ਹੈ ਦਇਆ ਮਾਂ ਤੋਂ ਬਿਨਾਂ ਪੁੱਤ ਹੋਏ ਨਹੀਂ ਸਕਦਾ ਬਹੁਤ ਮੌਕੇ ਸਿਰਾਏ ਦਇਆ ਰਾਮ ਨਹੀਂ ਸੀ ਉਹ ਦਇਆ ਦਾ ਸਾਕਸ਼ਾਤ ਰੂਪ ਦਇਆ ਮਹਾਰਾਜ ਦੇ ਚਰਨਾਂ ਵਿਚ ਆਈ ਮੇਰੀ ਸੇਵਾ ਕਬੂਲ ਕਿਤੇ ਸਮਾਂ ਮਿਲੇਗਾ ਪੰਜ ਪਿਆਰਿਆਂ ਦੇ ਨੌ ਬਾਹਰੋਂ ਨੀ ਗੁਰੂ ਗੋਬਿੰਦ ਸਿੰਘ ਨੇ ਲਏ ਗੁਰੂ ਨਾਨਕ ਨੇ ਜਪਜੀ ਸਾਹਿਬ ਵਿਚ ਲਿਖੇ ਹੋਏ ਨੇ ਪੰਜਾਂ ਦੇ ਨੌ ਉਹੀ ਨੌ ਵਿਸਾਖੀ ਨੂੰ ਸਾਹਮਣੇ ਆਏ ਨੇ ਜਿਹੜੇ ਗੁਰੂ ਨਾਨਕ ਲੈ ਗਿਆ ਆ ਦੋ ਤਾਂ ਇਕੱਠੇ ਹੀ ਲਿਖੇ ਨੇ ਦਇਆ ਰਾਮ ਤੇ ਧਰਮ ਚੰਦ ਏਦਾਂ ਤਿੰਨ ਹੋਰ ਵੀ ਹੈਗੇ ਜੇ ਕੱਢਣੇ ਹੁਣ ਵਿਚੋਂ ਮਹਾਰਾਜ ਕਹਿੰਦੇ ਬਹੁਤ ਮੌਕੇ ਸਿਰ ਆਏ ਮੈਂ ਅੱਜ ਧਰਮ ਪ੍ਰਗਟ ਕਰਨੇ ਖਾਲਸਾ ਪਰ ਪੁੱਤ ਮਾਂ ਤੋਂ ਬਿਨਾਂ ਪੈਦਾ ਹੋ ਨਹੀਂ ਸਕਦਾ ਕਿਉਂਕਿ ਦਇਆ ਧਰਮ ਦੀ ਮਾਂ ਹੈ ਧੌਲ ਧਰਮ ਦਇਆ ਕਾ ਪੂਤ ਦਇਆ ਮਾਂ ਹੈ ਇਹਨਾਂ ਦਾ ਸੰਬੰਧ ਕੈਸਾ ਹੈ ਪ੍ਰੇਮੀਓ ਐਵੇਂ ਨਹੀਂ ਜੋੜਿਆ ਪੰਜਾਂ ਪਿਆਰਿਆਂ ਦਾ ਸੰਬੰਧ ਕਿੱਥੇ ਆਪਣੀ ਸਾਇੰਸ ਉੱਥੇ ਪੁੱਜੂਗੀ ਕਿੱਥੇ ਆਪਣੀ ਅਕਲ ਇਹ ਜਿਹੜੇ ਹੁਣ ਚਿੱਠੇ ਚੱਕੀ ਫਿਰਦੇ ਆਪਣੇ ਅਰਥ ਕੱਢ ਕੱਢ ਕੇ ਬਾਣੀ ਚੋਂ ਕੀ ਗੁਰੂ ਗੋਬਿੰਦ ਸਿੰਘ ਦੇ ਮੁੱਖ ਤੋਂ ਸੁਣਾਏ ਹੋਏ ਅਰਥਾਂ ਤੱਕ ਇਹ ਪੁੱਜ ਜਾਣਗੇ ਐਵੀਂ ਮੁਗਾਲਤੇ ਚ ਪਾਈ ਫਿਰਦੇ ਆ ਫਸਿਆ ਨਾ ਕਰੋ ਇਹ ਜਿਹਾ ਦੇ ਕੋਲ ਇੱਕ ਦੋ ਸ਼ਬਦ ਕੱਢੇ ਪ੍ਰਿੰਟ ਕਰਤਾ ਤੇ ਲੋਕਾਂ ਨੂੰ ਵੰਡਦੇ ਫਿਰਦੇ ਮੈਨੂੰ ਬਥੇਰੇ ਮਿਲਦੇ ਹੈ ਕਿ ਬਾਬਾ ਜੀ ਮੂਲ ਮੰਤਰ ਗੁਰਪ੍ਰਸਾਦ ਤੱਕ ਪੜਿਆ ਕਰੋ ਮੈਂ ਕਿਹਾ ਕਾਹਤੇ ਕਹਿੰਦੇ ਅਕਾਲ ਤਖ਼ਤ ਦਾ ਹੁਕਮ ਹੈ ਮੈਂ ਕਿਹਾ ਠੀਕ ਹੈ ਅਕਾਲ ਤਖ਼ਤ ਨੇ ਇਹ ਤਾਂ ਨੀ ਕਿਹਾ ਵੀ ਗਾਹਾਂ ਨਾ ਪੜੀ ਅੱਜ ਕਿਹਾ ਕੋ ਸਤਨਾਮ ਉਹਨੇ ਦੱਸ ਦਿੱਤਾ ਵੀ ਗੁਰੂ ਪ੍ਰਸਾਦ ਤੱਕ ਪੜੋ, ਪਰ ਬੈਨ ਤਾਂ ਨਹੀਂ ਲਾਇਆ ਵੀ ਇੱਥੇ ਖੜ ਜੀ, ਜਿਹਨੂੰ ਇੱਕ ਰੋਟੀ ਦੀ ਭੁੱਖ ਇੱਕ ਖਾ ਲਵੇ, ਤਿੰਨ ਵਾਲਾ ਤਿੰਨ ਖਾ ਲਵੇ, ਜਿਹਨੇ ਖਾਣੀ ਹੈ ਪੰਜ ਤੇ ਮੇਰੇ ਵਰਗਾ ਹਾਰਟ ਦਾ ਮਰੀਜ਼ ਖਾਂਦਾ ਇੱਕ, ਉਹਨੂੰ ਕਵੇ ਪੰਜ ਨਾ ਖਾਈ, ਤੂੰ ਪੰਜ ਕਾ ਤੇ ਖਾਣਾ, ਫਿਰ ਮੈਂ ਮੂਰਖ ਹੈ। ਜਿਹਨੇ ਇੱਕ ਬਾਣੀ ਦੀ ਭੁੱਖ ਹੈ ਪੜ ਲੋ, ਅਕਾਲ ਤਖ਼ਤ ਵੱਧ ਪੜਨ ਤੋਂ ਨਹੀਂ ਹਟਾਉਂਦਾ, ਗੁਰਪ੍ਰਸਾਦ ਤੋਂ ਪਿੱਛੇ ਮੂਲ ਮੰਤਰ ਚ ਨਹੀਂ ਖੜਨਾ, ਗੁਰਪ੍ਰਸਾਦ ਤੱਕ ਪੂਰੇ। ਅਕਾਲ ਤਖ਼ਤ ਨੇ ਬੈਨ ਲਾਤਾ ਕਿ ਤੂੰ ਪੰਜ ਜਪਜੀ ਸਾਹਿਬ ਨਾ ਪੜੀ, ਰਹਿਤ ਮੰਜਾਲ ਤਾਂ ਲਿਖਿਆ ਹੀ ਕਿ ਜਪਜੀ ਸਾਹਿਬ ਦਾ ਪਾਠ, ਇਹਦਾ ਭਾਵ ਇੱਕੋ ਪੜਨੀ ਹੈ, ਕਈਆਂ ਦਾ 25 ਦਾ ਨਿਤਨੇਮ ਹੈ ਨਿਤ ਦਾ, ਕਈਆਂ ਦਾ 10 ਦਾ ਨਿਤਨੇਮ ਹੈ, ਇਹਦਾ ਭਾਵ ਇਹ ਨਹੀਂ ਸਮਝਣਾ ਅਕਾਲ ਤਖ਼ਤ ਦਾ ਹੁਕਮ ਟੁੱਟ ਗਿਆ ਕੋਲ ਸਤ ਨਹੀਂ, ਉਹ ਤੋਂ ਘੱਟ ਨਹੀਂ ਪੜਨਾ, ਵੱਧ ਤੁਹਾਡੀ ਹਿੰਮਤ ਹੈ, ਵੱਧ ਤੋਂ ਵੱਧ ਬਾਣੀ ਪੜੋ। ਕਹਿਣਗੇ ਜੀ ਗੁਰਪ੍ਰਸਾਦ ਤੱਕ ਪੜਿਆ ਕਰੋ, ਨਾਲ ਚਿੱਠੀਆਂ ਚੱਕੀ ਫਿਰਦੇ। ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਤੂੰ ਕਿੰਨੇ ਪਾਠ ਕਰਦੇ? ਕਹਿੰਦਾ ਮੈਂ ਤਾਂ ਕਦੇ ਘਰੇ ਨਹੀਂ। ਸਿੱਖੋ ਚਿੱਠੀਆਂ ਛਪਾਈ ਫਿਰਦੇ, ਮੈਂ ਤਾਂ ਤੂੰ ਕਿੰਨੀਆਂ ਮਾਲਾ ਫਿਰਦਾ ਮੂਲ ਮੰਤਰ ਦੀਆਂ? ਕਹਿੰਦਾ ਮੈਂ ਤਾਂ ਕਦੇ ਫੇਰੀ ਨਹੀਂ। ਮੈਂ ਕਿਹਾ ਫਿਰ ਮੇਰੇ ਹੀ ਮਾਸਟਰ ਬਣ ਨੂੰ ਆਇਆ, ਸਕੂਲ ਚ ਦਾਖਲ ਨੀ ਤੂੰ ਤੇ ਇਮਤਿਹਾਨ ਮੇਰਾ ਲੈਂਦਾ ਫਿਰਦੇ? ਵਧੀਆ ਕਰੋ, ਇਹ ਜੇ ਤੁਰੇ ਫਿਰਦੇ ਨੇ। ਤੌਲ ਧਰਮ ਆਪੇ ਥੰਮ ਖਲੋਆ, ਇਹ ਸ੍ਰਿਸ਼ਟੀ ਸਾਜੀ ਵੀ ਉਹਨੇ, ਅਖੰਡ ਬ੍ਰਹਿਮੰਡ ਇਹਦਾ ਆਸਰਾ ਵੀ ਵਾਹਿਗੁਰੂ ਹੈ। ਥੰਮ ਆਸਰਾ ਜਿਹਦੇ ਆਸਰੇ ਖੜੀ ਹੈ। ਤੌਲ ਧਰਮ ਦਇਆ ਕਾਪੂ, ਪਹਿਲਾਂ ਦਇਆ ਰਾਮ ਦਇਆ ਸਿੰਘ, ਫਿਰ ਧਰਮ ਚੰਦ ਧਰਮ ਸਿੰਘ, ਦੋਹਾਂ ਦਾ ਮੇਲ ਹੈ। ਕੈਸਾ ਮੇਲ ਹੈ! ਮਾਂ ਤੋਂ ਬਿਨਾਂ ਪੁੱਤ ਪੈਦਾ ਨਹੀਂ ਹੋ ਸਕਦਾ, ਮੰਨੀ ਬੈਠੇ ਹੋ ਤੁਸੀਂ, ਪਰ ਇਹ 50% ਸੱਚ ਹੈ ਕਿ ਮਾਂ ਤੋਂ ਬਿਨਾਂ ਪੁੱਤ ਪੈਦਾ ਨਹੀਂ ਹੋ ਸਕਦਾ। 50% ਤੇ ਖੜੇ ਹਾਂ ਆਪਾਂ, 50% ਗਾਹਾਂ ਕੀ ਹੈ? ਮਾਂ ਤੋਂ ਬਿਨਾਂ ਪੁੱਤ ਨਹੀਂ ਨਾ ਪੈਦਾ ਹੋ ਸਕਦਾ ਬੱਚਾ, ਪਰ ਜੇ ਬੱਚਾ ਹੀ ਨਾ ਪੈਦਾ ਹੋਵੇ ਉਹ ਮਾਂ ਵੀ ਨਹੀਂ ਬਣ ਸਕਦੀ। ਅੱਜ ਕਿਹਾ ਕੋ ਸਭ ਮਾਂ ਨੇ ਬੱਚਾ ਪੈਦਾ ਕੀਤਾ, ਬੱਚਾ ਪੈਦਾ ਹੋਇਆ ਤੇ ਮਾਂ ਬਣੀ ਹੈ। ਜੇ ਬੱਚਾ ਹੀ ਨਾ ਪੈਦਾ ਹੁੰਦਾ, ਚਾਚੀ ਤਾਈ ਮਾਮੀ ਬਣ ਜਾਂਦੀ ਸੀ, ਉਹਨੂੰ ਮਾਂ ਨਹੀਂ ਸੀ ਕਿਹਾ ਜਾ ਸਕਦਾ। ਇੱਕ ਭੈਣ ਬੀਬੀ ਬੱਚੇ ਨੂੰ ਜਨਮ ਦਿੰਦੀ ਹੈ, ਉਹ ਬੱਚਾ ਮਾਂ ਸ਼ਬਦ ਨੂੰ ਜਨਮ ਦਿੰਦਾ ਹੈ। ਅੱਜ ਕਿਹਾ ਕੋ ਸਭ, ਇਹ ਤਾਂ ਦੋਹਾਂ ਦਾ ਮੇਲ ਹੈ। ਦਇਆ ਮਾਂ ਹੈ, ਧਰਮ ਨੂੰ ਜਨਮ ਦੇਵੇਗੀ। ਕੰਨ ਖੋਲ ਕੇ ਸੁਣ ਲਿਓ, ਦਇਆ ਮਾਂ ਹੈ, ਤੌਲ ਧਰਮ ਦਇਆ ਕਾਪੂਤ। ਪਰ ਗੁਰਮੁਖ ਪਿਆਰਿਓ, ਜੇ ਤੇਰੇ ਕੋਲ ਧਰਮ ਹੀ ਨਹੀਂ, ਬੱਚਾ ਹੀ ਨਹੀਂ, ਤੂੰ ਮਾਂ ਕਿੱਥੇ ਬਣ ਜਾਏਗਾ? ਤੇਰੇ ਕੋਲ ਦਇਆ ਕਿੱਥੋਂ ਆਵੇ? ਦਇਆ ਤੋਂ ਬਿਨਾਂ ਧਰਮ ਨਹੀਂ, ਧਰਮ ਤੋਂ ਬਿਨਾਂ ਦਇਆ ਨਹੀਂ। ਮਾਂ ਤੋਂ ਬਿਨਾਂ ਪੁੱਤ ਨਹੀਂ, ਪੁੱਤ ਤੋਂ ਬਿਨਾਂ ਮਾਂ ਨਹੀਂ। ਆ ਹੁਣ ਵਾਲਾ ਕੰਮ ਨਹੀਂ ਹੈ ਕਿ ਦਇਆ ਗੁਆਂਢੀਆਂ ਦੇ ਨਹੀਂ ਬੜਨ ਦੇਣੀ ਤੇ ਧਰਮ ਦੀ ਡਾਂਗ ਚੱਕੀ ਵੀ ਹੈ, ਲਾਇਸੈਂਸ ਲਈ ਫਿਰਦੇ। ਇਹ ਕਿੱਥੇ ਦਾ ਧਰਮ ਹੈ? ਦਇਆ ਤੋਂ ਬਿਨਾਂ ਧਰਮ ਬਿਲਕੁਲ ਨੇੜੇ ਵੀ ਨਹੀਂ ਆਊਗਾ ਤੇਰੇ। ਜੇ ਦਇਆ ਨੂੰ ਤਾਂ ਏਡਾ ਵੱਡਾ ਦਰਜਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿਚ, ਕਿਸੇ ਪੁੰਨਦਾਨ ਨੂੰ ਦਿੱਤਾ ਹੀ ਨਹੀਂ, ਕਿਸੇ ਕਰਮ ਧਰਮ ਨੂੰ ਨਹੀਂ ਦਿੱਤਾ। ਅਸੀਂ ਸੇਵਾ ਕਰਦੇ ਹਾਂ, ਤੁਸੀਂ ਕਰਦੇ ਹੋ, ਅਰਦਾਸ ਇਹ ਕਰੋਗੇ ਸੱਚੇ ਪਾਤਸ਼ਾਹ ਜੀ ਨੂੰ ਪ੍ਰਵਾਨ ਹੋਵੇ। ਇੰਨਾ ਹੀ ਜ਼ੋਰ ਹੈ, ਹੁਣ ਕੜਾਹ ਪ੍ਰਸ਼ਾਦ ਲੈ ਆਉਂਦਾ। ਇਹੀ ਕਵਾਂਗੇ ਸੱਚੇ ਪਾਤਸ਼ਾਹ ਜੀ ਭੋਗ ਲਾਓ, ਛਕੋ, ਇੰਨਾ ਹੀ ਜ਼ੋਰ ਹੈ ਨਾ। ਤੈਨੂੰ ਕੀ ਪਤਾ ਛਕਿਆ ਕਿ ਨਹੀਂ ਛਕਿਆ? ਤੂੰ ਸੇਵਾ ਕਰਕੇ ਅਰਦਾਸ ਕਰਤੀ, ਪ੍ਰਵਾਨ ਕਰੋ, ਤੈਨੂੰ ਗਰੰਟੀ ਹੈਗੀ ਕਿ ਪ੍ਰਵਾਨ ਹੋ ਗਈ? ਤਾਂ ਹੀ ਗੁਰੂ ਨਾਨਕ ਨੇ ਕਹਿਤਾ ਤੂੰ ਤੀਰਥਾਂ ਤੇ ਨਹਾ, ਤੈਨੂੰ ਕੀ ਪਤਾ ਰੱਬ ਨੂੰ ਪ੍ਰਵਾਨ ਹੋਇਆ ਕਿ ਨਹੀਂ ਹੋਇਆ? ਤੀਰਥ ਨਹਾਵਾ ਜੇ ਤਿਸ ਭਾਵਾ, ਮਿਣ ਪਾਣੇ ਕਿ ਨਹਾਏ ਕਰੀ। ਜੇ ਉਹਨੂੰ ਭਾਇਆ ਨਹੀਂ, ਪ੍ਰਵਾਨ ਨਹੀਂ ਹੋਇਆ, ਜਿਹੋ ਜਿਹਾ ਇਸ਼ਨਾਨ ਕੀਤਾ, ਜਿਹੋ ਜਿਹਾ ਨਾ ਕੀਤਾ। ਇੱਕ ਚੀਜ਼ ਨੂੰ ਗਰੰਟੀ ਦਿੱਤੀ ਹੈ, ਬਸਤਰ ਦਓ, ਮਾਇਆ ਦਓ ਗੁਰੂ ਜੀ ਨੂੰ, ਸੇਵਾ ਕਰੋ। ਕੇਵਲ ਅਰਦਾਸ ਦਾ ਹੀ ਜ਼ੋਰ ਹੈ, ਸਤਿਗੁਰੂ ਜੀ ਪ੍ਰਵਾਨ ਕਰੋ, ਕੋਈ ਗਰੰਟੀ ਨਹੀਂ ਉਹ ਕਰੇ ਨਾ ਕਰੇ। ਇੱਕ ਚੀਜ਼ ਨੂੰ ਗਰੰਟੀ ਦਿੱਤੀ ਹੈ ਕਿ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਿਸੇ ਜੀਵ ਤੇ ਦਇਆ ਕਰਨੀ ਇਹ ਤੇਰਾ ਕੀਤਾ ਪੁੰਨ ਵਾਹਿਗੁਰੂ ਨੂੰ ਪ੍ਰਵਾਨ ਹੈ। ਅੱਜ ਕੇ ਆਖੋ ਸਭ, ਤੈਨੂੰ ਕਹਿਣ ਦੀ ਵੀ ਲੋੜ ਨਹੀਂ। ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਹੈ, ਦਿਆਲ ਭਗਵਾਨ ਨੇ ਸੰਸਕ੍ਰਿਤ ਵਿਚ ਕਹਿ ਦੋ। ਇੱਕ ਦਇਆ ਐਸਾ ਕਰਮੇ ਜੋ ਵਾਹਿਗੁਰੂ ਨੂੰ ਪ੍ਰਵਾਨ ਹੈ, ਬਸ ਆਪਣੇ ਹੀ ਨਹੀਂ। ਮੁਸਲਮਾਨ ਵੀਰਾਂ ਦੇ ਇੱਕ ਕਥਾ ਆਉਂਦੀ ਹੈ ਸ਼ਰ੍ਹਾਂ ਦੇ ਵਿਚ, ਇੱਕ ਰਹਿਬਾ ਬੀਬੀ ਹੋਈ ਹੈ ਮੁਸਲਮਾਨ ਬੱਚੀ, ਬਹੁਤ ਗਰੀਬ ਸੀ, ਗੋਲੀ ਸੀ ਕਿਸੇ ਕੋਲ ਨੌਕਰਾਣੀ, ਪਰ ਪਿਛਲਾ ਕੋਈ ਤਪ ਕੀਤਾ ਹੋਇਆ ਸੀ, ਕੋਈ ਪਿੰਗਣਾ ਪੈ ਜਾਂਦੀ ਹੈ ਜਿਹੜਾ ਫਲ ਭੋਗਣਾ ਪੈਂਦਾ, ਪਰ ਕੀਤਾ ਤਪ ਨਾਲ ਰਹਿੰਦਾ ਨਾਲ ਰਹਿੰਦਾ। ਤੁਹਾਡੇ ਲੱਤ ਵਿਚ ਦਰਦ ਹੋਣ ਲੱਗ ਪਿਆ, ਕੋਈ ਮਰਜ਼ਾਦਾ ਵਿਚ ਪਿੰਗਣਾ ਪਈ ਹੈ ਸਰੀਰ ਵਿਚ, ਪਰ ਦਰਦ ਤਾਂ ਹੋਣ ਲੱਗ ਗਿਆ, ਲੱਤ ਤਾਂ ਨਾਲੇ ਹੈ। ਅੱਜ ਕੇ ਆਖੋ ਸਤਿ, ਪਿੰਗਣਾ ਪੈ ਜਾਂਦੀ ਹੈ ਪਰ ਕਰਮ ਨਾਲ ਰਹਿੰਦਾ, ਫਲ ਨਾਲ ਰਹਿੰਦਾ ਪਿਛਲਾ। ਉਹ ਗੋਲੀ ਇੰਨੀ ਸੇਵਾ ਕੀਤੀ ਕਿ ਮਾਲਕ ਖੁਸ਼ ਹੋ ਗਿਆ, ਤੇ ਫਲ ਕੀ ਮਿਲਿਆ, ਜੈਸੀ ਆਪ ਨੇਕ ਸੀ ਮਾਲਕ ਵੀ ਐਸਾ ਹੀ ਨੇਕ ਮਿਲਿਆ, ਉੱਚ ਆਚਰਣ ਵਾਲਾ ਦਇਆਵਾਨ। ਉਸ ਬੱਚੀ ਨੂੰ ਮੁਸਲਮਾਨ ਰਾਈਸ ਅਮੀਰ ਕਹਿੰਦਾ, ਬੱਚੀ ਤੂੰ ਮੇਰੀ ਬਹੁਤ ਸੇਵਾ ਕੀਤੀ ਹੈ, ਦੱਸ ਤੇਰੀ ਕੋਈ ਮੰਗ ਹੈ? ਉਹ ਕਹਿੰਦੀ, ਮਾਲਕਾ ਇੱਕ ਮੰਗ ਹੈ ਜੇ ਪੂਰੀ ਕਰ ਦਵੇ, ਮੈਨੂੰ ਮੱਕੇ ਸ਼ਰੀਫ ਦੇ ਦਰਸ਼ਨ ਕਰਾ ਦੇ, ਮੈਂ ਗਰੀਬ ਹੈ, ਮੈਥੋਂ ਜਾ ਨਹੀਂ ਹੁਣ। ਉਹਨੇ ਇੰਤਜ਼ਾਮ ਕਰਤਾ, ਜਾਂਦੇ ਹਾਂ ਸਾਡੇ ਵੀਰ, ਹੁਣ ਤਾਂ ਫਲਾਈਟਾਂ ਜਾਣੀਆਂ, ਅੱਗੇ ਤਾਂ ਤੁਰ ਕੇ ਜਾਂਦੇ ਸੀ, ਅਰਬ ਕੰਟਰੀ ਰੇਤਾ ਹੀ ਰੇਤਾ, ਬਹੁਤ ਔਖੀ ਯਾਤਰਾ। ਇੰਤਜ਼ਾਮ ਕਰ ਦਿੱਤਾ, ਜਥਾ ਜਾਣਾ ਸੀ, ਰਸਤੇ ਦਾ ਖਰਚ ਪੱਤ ਦੇ ਦਿੱਤਾ, ਤੁਰ ਪਿਆ ਜਥਾ, ਉਹ ਰਹਿਬਾ ਬੱਚੀ ਵੀ ਨਾਲ। ਤੁਹਾਨੂੰ ਪਤਾ ਜਦੋਂ ਆਪਾਂ ਅੱਗੇ ਸਫ਼ਰ ਕਰਦੇ ਸੀ, ਹੁਣ ਤਾਂ ਹੋਟਲ ਦੇਖ ਕੇ ਪੜਾ ਕਰਦੇ ਹੋ, ਸਿੱਖ ਗੁਰਦੁਆਰਾ ਦੇਖ ਕੇ ਅੜਕ ਜਾਂਦੇ, ਉਦੋਂ ਪਾਣੀ ਹੋਵੇ ਬਸ, ਸ਼ੈਲਟਰ ਹੋਵੇ, ਪਾਣੀ ਹੋਵੇ, ਨਾਲੇ ਅਰਬ ਕੰਟਰੀ ਚ ਤਾਂ ਪਾਣੀ ਹੈ ਹੀ ਮੁਸ਼ਕਿਲ। ਖੂਹੀ ਆਈ, ਕੋਈ ਕੋਠਾ ਬਣਿਆ ਸੀ, ਕਾਫਲਾ ਅਟਕ ਗਿਆ, ਪਾਣੀ ਪੀਤਾ, ਜੋ ਕੁਝ ਖਾਣ ਪੀਣ ਨੂੰ ਸੀ ਅਰੇਂਜਮੈਂਟ ਕਰਕੇ ਹੀ ਤੁਰੀ ਦੇ। ਜਦੋਂ ਤੜਕੇ ਉੱਠ ਕੇ ਤੁਰਨ ਲੱਗੇ ਤਾਂ ਉਸ ਬੱਚੀ ਦੇ ਕੰਨਾਂ ਵਿਚ ਛੋਟੇ ਛੋਟੇ ਕੁੱਤੀ ਦੇ ਕੂਤਰਿਆਂ ਦੀ ਰੋਣ ਦੀ ਆਵਾਜ਼ ਆਈ, ਸਹਿਕਦਿਆਂ ਦੀ ਆਵਾਜ਼। ਕਾਫਲਾ ਉਧਰ ਨੂੰ ਤੁਰ ਪਿਆ, ਉਹ ਬੱਚੀ ਉਧਰ ਨੂੰ ਤੁਰ ਪਈ ਜਿੱਥੋਂ ਆਵਾਜ਼ ਆ ਰਹੀ ਸੀ। ਕੁਦਰਤੀ ਕਈ ਕੁੱਤਿਆਂ ਦਾ ਸੁਭਾਅ ਹੁੰਦਾ ਹੈ, ਉਹ ਖੇਤ ਨੂੰ ਵੀ ਮਾਲਕ ਦੇ ਨਾਲ ਤੁਰ ਪੈਂਦੇ ਨੇ। ਕਈ ਕੁੱਤੇ ਐਸੇ ਵੀ ਦੇਖੇ ਹੈ ਕਿ ਮਾਲਕ ਨੂੰ ਗੱਡੀ ਚ ਬੈਠਣ ਨਹੀਂ ਦਿੰਦੇ, ਪਹਿਲਾਂ ਬੈਠ ਜਾਂਦੇ ਹੈ, ਅੱਜ ਕੋ ਸੱਤ ਨਾ, ਮੈਂ ਤਾਂ ਨਾਲੇ ਜਾਊਂਗਾ। ਮੇਰੇ ਕੋਲ ਵੀ ਇੱਕ ਹੁੰਦਾ ਸੀ, ਉਹਦੀ ਸੀਟ ਵੀ ਮੁਕਰਨ ਸੀ, ਉਹਨੇ ਉਸੇ ਸੀਟ ਪਰ ਬੈਠਣੇ ਕਾਰ ਚ, ਐਡਾ ਅਕਲ ਵਾਲਾ ਸੀ, ਸਾਰਾ ਦੀਵਾਨ ਬੈਠ ਕੇ ਸੁਣਨਾ, ਹਿੱਲਣਾ ਨਹੀਂ, ਜੋੜਿਆਂ ਚ ਬਹਿ ਜਾਣਾ। ਬਹੁਤ ਅਕਲ ਦਿੱਤੀ ਇਹਨਾਂ ਨੂੰ, ਐਵੇਂ ਨਹੀਂ ਇਹਨਾਂ ਦਾ ਪ੍ਰਮਾਣ ਦਿੱਤਾ ਬੰਦਿਆ, ਕੁੱਤੇ ਤੋਂ ਅਕਲ ਸਿੱਖ ਲੈ। ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਏਦਾਂ ਜੁੜ ਜਾ ਜਿਵੇਂ ਕੁੱਤਾ ਮਾਲਕ ਦੇ ਦਰ ਨਾਲ ਜੁੜਿਆ ਹੋਇਆ ਹੈ। ਅੱਜ ਕੇ ਆਖੋ ਸਭ, ਕੋਈ ਅਕਲ ਸੀ? ਕਾਫਲਾ ਤੁਰ ਗਿਆ, ਉਹ ਨਹੀਂ ਗਈ, ਕੋਈ ਨਾਲ ਆ ਗਈ ਕੁੱਤੀ ਮਾਲਕ ਦੇ, ਤੇ ਜੰਮਣ ਮਰਨ ਦੇ ਸਮੇਂ ਦਾ ਪਤਾ ਨਹੀਂ, ਕਈ ਡਿਲੀਵਰੀਆਂ ਬੱਚੇ ਕਾਰਾਂ ਵਿਚ ਜਨਮ ਲੈ ਲੈਂਦੇ ਨੇ, ਬੱਸਾਂ ਵਿਚ ਜਨਮ ਲੈ ਲੈਂਦੇ, ਟ੍ਰੇਨ ਵਿਚ ਜਨਮ ਲੈ ਲੈਂਦੇ। ਉਹ ਸੂਪੀ ਉਸ ਰੇਗਿਸਤਾਨ ਦੇ ਵਿਚ ਕੌਣ ਚੁੱਕੇ? ਪਿਆਸ ਨਾਲ ਉਹ ਕੂਤਰੇ ਮਰ ਰਹੇ ਸੀ, ਸਹਿਕ ਰਹੇ ਸੀ। ਕੋਲ ਕੁੱਤੀ ਬੇਬਸ ਉਹਨਾਂ ਦੀ ਮਾਂ, ਕਿੰਨੀ ਦਰਦਬੰਦ ਹੋਵੇਗੀ ਜਿਹਦੇ 5-7 ਬੱਚੇ ਸਾਹਮਣੇ ਪਿਆਸੇ ਮਰ ਰਹੇ ਨੇ, ਪਰ ਕੁਝ ਕਰ ਨਹੀਂ ਸਕਦੇ। ਰਹਿਮਾਨ ਨੇ ਚੁੱਕਿਆ ਉਹਨਾਂ ਕੂਤਰਿਆਂ ਨੂੰ ਖੂਹੀ ਤੇ ਲਿਆਈ, ਨਾਲ ਕੁੱਤੀ ਵੀ ਖਾ ਗਈ। ਕੋਈ ਸਾਧਨ ਨਹੀਂ, ਉਹ ਪਾਣੀ ਕੱਢਣ ਵਾਲਾ ਸਮਾਨ ਨਾਲ ਲੈ ਗਿਆ ਜਥਾ। ਆਪਾਂ ਡੋਰੀ ਤੇ ਕਮੰਡਰ ਨਾਲ ਰੱਖਦੇ ਹੁੰਦੇ ਸੀ, ਕੁਝ ਨਾ ਦਿਖੇ, ਉਹ ਮਰ ਰਹੇ ਨੇ ਸਾਹਮਣੇ। ਦੇਖੋ ਦਇਆ, ਉਸ ਧੀ ਭੈਣ ਨੇ ਆਪਣੇ ਸਿਰ ਦੇ ਕੇਸ ਪੱਟੇ ਆਪਣੇ ਹੱਥੀ, ਜੜਾਂ ਤੋਂ ਕੇਸ ਪੱਟੇ, ਤੇ ਕੇਸ ਪੱਟ ਕੇ ਰੱਸੀ ਵੱਟੀ ਕੇਸਾਂ ਦੀ, ਉਸ ਰੱਸੀ ਨਾਲ ਕੱਪੜਾ ਬੰਨੇ ਆਪਣਾ, ਖੂਹੀ ਚ ਫਰਾਇਆ। ਉਹ ਭਿੱਜ ਕੇ ਜਿੰਨਾ ਕ ਆਵੇ ਗੁਰਸਿੱਖੋ, ਉਹਨਾਂ ਬੱਚਿਆਂ ਦੇ ਮੂੰਹ ਚ ਪਾਣੀ ਪਾਈ ਜਾਵੇ। ਕੇਸਾਂ ਸਿਰ ਚੋਂ ਖੂਨ ਚੱਲ ਰਿਹਾ, ਉਹਨਾਂ ਦੇ ਮੂੰਹ ਚ ਪਾਣੀ ਪਾ ਰਹੀ ਹੈ। ਜੀ ਦਇਆ ਪਰਵਾਨ, ਬਚ ਗਏ ਬੱਚੇ। ਕਿੰਨੀ ਕੁ ਆਸ਼ੀਰਵਾਦ ਦਿੱਤੀ ਹੋਊਗੀ ਉਸ ਮਾਂ ਨੇ ਜਿਹਦੇ ਬੱਚਿਆਂ ਨੂੰ ਮੌਤ ਦੇ ਖੂਹ ਚੋਂ ਬਚਾ ਲਿਆ। ਫੇਰ ਜੋ ਖਾਣ ਨੂੰ ਨਾਲ ਸਮਾਨ ਸਫ਼ਰ ਵਿਚ ਆਪਾਂ ਲੈ ਕੇ ਜਾਂਦੇ ਹਾਂ, ਅਸੀਂ ਆਏ ਸਾਲ ਜਾਣੀ ਹੈ, ਜੂਰ ਸਾਹਿਬ ਬੈਠੇ ਨੇ, ਭਾਈ ਗੁਰਦੀਪ ਸੁਣਨਾ, ਇਹਨਾਂ ਨੇ ਵੀ ਸੇਵਾ ਕੀਤੀ ਹੈ, ਕੀਤੀ ਵੀ ਡਬਲ ਹੈ, ਇੱਕ ਆਪਰੇਸ਼ਨ ਦੀ ਵੀ, ਇੱਕ ਲੜਕੀ ਦੀ ਵੀ। ਤਾਂ ਗੁਰਮੁਖ ਪਿਆਰਿਓ, ਜਦ ਜੂਰ ਸਾਹਿਬ ਜਾਵਾਂਗੇ ਆਪਾਂ ਬਿਸਕੁਟਾਂ ਦਾ ਪੀਪਾ ਪਿੰਨੀਆਂ ਨਾਲ ਲੈ ਕੇ ਜਾਵਾਂਗੇ, ਨਾਲੇ ਸਭ ਕੁਝ ਮਿਲਦਾ, ਉੱਥੇ ਤਾਂ ਮਿਲਦਾ ਨਹੀਂ ਸੀ। ਉਹ ਰਹਿਬਾਨ ਨੂੰ ਜੋ ਕੁਝ ਖਾਣ ਨੂੰ ਰਸਤੇ ਚ ਦਿੱਤਾ ਸੀ ਨਾ ਮਾਲਕ ਨੇ, ਉਹਨਾਂ ਨੂੰ ਖੜਾਈ ਜਾਵੇ ਤੇ ਪਾਣੀ ਪਿਲਾਈ ਜਾਵੇ। ਸਮਾਂ ਦੇਖਿਆ ਕਿ ਮੈਂ ਤੇ ਯਾਤਰਾ ਨੂੰ ਆਈ ਹਾਂ, ਯਾਤਰਾ ਦੇ ਦਿਨ ਉਹਨੇ ਗੁਰਮੁਖ ਪਿਆਰੇ, ਉਹ ਦੂਜੇ ਦਿਨ ਆਪਣੇ ਕੱਪੜੇ ਝੋਲੀ ਚ ਪਾ ਕੇ ਨਾ ਬੱਚਿਆਂ ਨੂੰ ਤੁਰਨ ਲੱਗੀ, ਇਹਨਾਂ ਨੂੰ ਛੱਡ ਕੇ ਨਹੀਂ ਜਾਣਾ, ਕਿਸੇ ਪਿੰਡ ਆਬਾਦੀ ਵੀ ਛੱਡ। ਜੀ ਦਇਆ ਪ੍ਰਵਾਨ, ਕਿਸੇ ਕਾਜੀ ਤੋਂ ਕਥਾ ਸੁਣਿਓ, ਏ ਸੁਣਿਓ ਵੀ ਨਾ, ਜਾ ਕੇ ਦੇਖ ਆਇਓ। ਜਦ ਉਹ ਬੱਚੀ ਰਹਿਮਾਨ ਤੁਰਨ ਲੱਗੀ, ਮੱਕਾ ਸ਼ਰੀਫ ਉਥੇ ਆ ਗਿਆ, ਆਖੋ 60 ਕੋ ਹੈ ਉਹ ਜਗ੍ਹਾ ਮਿਣੀ ਹੋਈ, 60 ਕੋ ਮੱਕੇ। ਮੱਕਾ ਸ਼ਰੀਫ ਆ ਕੇ ਕਹਿੰਦਾ, ਧੀਏ ਤੈਨੂੰ ਮੇਰੇ ਕੋਲ ਜਾਣ ਦੀ ਲੋੜ ਨਹੀਂ, ਮੈਂ ਤੇਰੇ ਕੋਲ ਆ ਗਿਆ, ਅੱਜ ਖਿਆ ਖੋਸਾ, ਤੂੰ ਦਇਆ ਕੀਤੀ ਹੈ, ਦਇਆ ਪ੍ਰਵਾਨ ਹੈ, ਬਸ ਐਵੇਂ ਨਹੀਂ ਤੁਹਾਨੂੰ ਕਿਹਾ ਵੰਡ ਕੇ ਛਕੋ, ਕੁਛ ਵਿਚ ਗੱਲ ਹੈਗੀ, ਨਹੀਂ ਤਾਂ ਲੋੜੇ ਨਹੀਂ ਸੀ ਅਸੂਲ ਬਣਾਉਣ ਦੀ, ਦਸਾਨਮ ਦੀ ਕਿਰਤ ਕੱਢੋ, ਦਸਵੰਧ ਦਿਓ, ਕੋਈ ਗੱਲ ਸੀ ਵਿੱਚ ਇਹਦੇ। ਅੱਜ ਜਿਹੜੇ ਮੱਕੇ ਨੂੰ ਜਾਂਦੇ ਨੇ ਸਾਡੇ ਵੀਰ, ਉਥੇ ਵੀ ਮੱਥਾ ਟੇਕ ਕੇ ਜਾਂਦੇ। ਮੱਕਾ ਸ਼ਰੀਫ 60 ਮੀਲ ਤੁਰ ਕੇ, ਤੈਨੂੰ ਮੇਰੇ ਕੋਲ ਜਾਣ ਦੀ ਕੀ ਲੋੜ ਹੈ, ਜਿੱਥੇ ਦੇ ਆਏ ਉਥੇ ਵਾਹਿਗੁਰੂ ਆਏ, ਅੱਜ ਕੇ ਆਖੋ ਸਭ, ਤੂੰ ਤਾਂ ਸਭ ਤੋਂ ਵੱਡੀ ਧਰਮੀ ਹੈ ਜਿਹਦੇ ਕੋਲ ਦੇ ਆਏ। ਆਪੇ ਪੱਟੀ ਆਪੇ ਪੰਚਾਇਣ, ਆਪੇ ਹੋਆ ਆਪੀ ਨੇ ਆਪ ਸਾਜਣ, ਆਪੇ ਹੀ ਥੰਮ, ਧਰਤੀ ਖੜੀ ਹੈ ਧਰਮ ਦੇ ਆਸਰੇ। ਧਰਮ ਕੀ ਹੈ? ਮਰਜ਼ਾਦਾ ਦੇ ਆਸਰੇ। ਇਹਨੂੰ ਨੇੜੇ ਲਿਆਵ, ਇਹ ਸਰੀਰ ਵੀ ਮਰਜ਼ਾਦਾ ਦੇ ਆਸਰੇ ਚੱਲ ਰਿਹਾ, ਥੋੜੀ ਜਿਹੀ ਮਰਜ਼ਾਦਾ ਵਿਗੜ ਜਾਵੇ ਤੇ ਖਰਾਬੀ ਹੋ ਜਾਏਗੀ। ਕਈ ਐਸੀ ਮਰਜ਼ਾਦਾ ਜੀਵਨ ਦੀ ਵਿਗਾੜ ਲੈਂਦੇ, ਮੁੜ ਕੇ ਇਲਾਜ ਵੀ ਨਹੀਂ ਹੁੰਦਾ, ਅੱਜ ਕੇ ਆਖੋ ਸਾਧਨਾ, ਡਾਕਟਰ ਵੀ ਜਵਾਬ ਦੇ ਦਿੰਦੇ, ਵੱਡੇ ਹਸਪਤਾਲ ਕਿਸੇ ਮਰਜ਼ਾਦਾ ਵਿਚ ਪਿੰਗਣਾ ਪਾਈ, ਖੁਰਾਕ ਠੀਕ ਨਹੀਂ ਖਾਈ, ਆਰਾਮ ਸਮੇਂ ਸਿਰ ਨਹੀਂ ਕੀਤਾ, ਜੀਵਨ ਦਾ ਸਦਾਚਾਰ ਠੀਕ ਨਹੀਂ ਰੱਖਿਆ, ਮਰਜ਼ਾਦਾ ਟੁੱਟੀ ਹੈ। ਧਰਮ ਦਾ ਅਰਥ ਹੈ ਮਰਜ਼ਾਦਾ। ਹੋਰ ਥੋੜੇ ਜਿਹੇ ਅੱਗੇ ਚਲੇ ਜਾਓ, ਘਰ ਦਾ ਕੰਮ ਵੀ ਮਰਜ਼ਾਦਾ ਵਿਚ ਚੱਲੂ, ਮਰਜ਼ਾਦਾ। 7 ਮੈਂਬਰ ਨੇ ਘਰ ਦੇ ਤੁਹਾਡੇ ਇੱਥੇ ਬਰਮਿੰਘਮ ਵਿਚ, 6 ਕਰਨ ਕਮਾਈ, ਮਰਜ਼ਾਦਾ ਵਿਚ ਰਹਿਣ। ਬੇਮਰਜ਼ਾਦਾ ਵਾਲਾ ਕੱਲਾ ਹੀ ਬਥੇਰਾ ਘਰ ਨੂੰ ਖਰਾਬ ਕਰ ਦੂਗਾ। ਛੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਖਰਾਬੀ ਕਰਨ ਵਾਲਾ ਇੱਕੋ ਬਥੇਰਾ। ਬੇਮਰਜ਼ਾਦਾ ਵਾਲਾ ਇੱਕ ਆ ਗਿਆ, ਸਾਰੇ ਘਰ ਨੂੰ ਬਰਬਾਦ ਕਰ ਦੂ। ਤੁਹਾਡੇ ਕਮਰੇ ਬਣੇ ਪਏ ਨੇ 10-12 ਫੁੱਟ ਦੇ ਹੀ ਹੈ ਤੁਹਾਡੇ, ਕੋਈ ਡਰਾਇੰਗ ਰੂਮ ਹੈ, ਕੋਈ ਲਿਵਿੰਗ ਰੂਮ ਹੈ, ਕੋਈ ਕਿਚਨ ਹੈ, ਕੋਈ ਵਾਸ਼ਰੂਮ ਹੈ, ਕੋਈ ਬੈਡਰੂਮ ਹੈ, ਕੋਈ ਲਾਇਬ੍ਰੇਰੀ ਰੂਮ ਹੈ। ਹੁਣ ਤੁਸੀਂ 12-10 ਦਾ ਕਮਰਾ ਬਣਾਉਣੇ, ਕਿੰਨੇ ਕਾਰੀਗਰ ਆਉਣਗੇ? ਚਿਣਾਈ ਵਾਲੇ ਜੋਧੇ, ਲਪਾਈ ਵਾਲੇ ਜੋਧੇ, ਰੰਗ ਵਾਲੇ ਜੋਧੇ, ਇਹ ਗ੍ਰਿੱਲਾਂ ਲਾਉਣ ਵਾਲੇ ਜੋਧੇ ਆਉਣਗੇ। ਗੁਰਮੁਖ ਪਿਆਰੇ, ਉਹ ਪਲੰਬਰ ਜੁਦਾ ਹੋਊਗਾ, ਇਲੈਕਟ੍ਰੀਸ਼ੀਅਨ ਜੁਦਾ ਹੋਊਗਾ, ਸੈਨੀਟਰੀ ਵਾਲਾ ਜੁਦਾ ਹੋਊਗਾ, ਤਾਂ ਬਣੂਗਾ ਨਾ ਕਮਰਾ। 18 ਕਾਰੀਗਰ ਇਕੱਠੇ ਹੋਣਗੇ ਤਾਂ ਕਮਰਾ ਬਣੂ। ਪਰ ਜੇ ਢਾਉਣਾ ਹੋਵੇ ਮੇਰੇ ਵਰਗਾ ਕੱਲਾ ਹੀ ਬਥੇਰਾ, ਕੋਈ ਸਤਨਾਮ, ਕਿਸੇ ਨੂੰ ਬਣਾਉਣ ਦੀ ਲੋੜ ਹੀ ਨਹੀਂ। ਪਾਤਸ਼ਾਹ ਕੀ ਵਿਦ ਸਭ ਕੋ ਜਾਣੇ, ਝੂਠਨ ਕੀ ਇੱਕ ਮਰਜ਼ਾਦਾ। ਹੁਣ ਮੈਂ ਸਮਾਪਤੀ ਤੇ ਤੁਹਾਨੂੰ ਕਹਿਣ ਲੱਗੇ, ਸਿੱਖੋ, ਤੁਹਾਡੇ ਕੋਲ ਹੋਰ ਕੁਛ ਤਾਂ ਹੈਗਾ ਪਰ ਮਰਜ਼ਾਦਾ ਨਹੀਂ ਰਹੀ। ਅੱਜ ਕੇ ਖੁਸ ਮਰਜ਼ਾਦਾ, ਧਰਮ ਦਾ ਅਰਥ ਹੈ ਮਰਜ਼ਾਦਾ। ਰਾਏ ਸੱਤਾ ਜੀ ਕਹਿੰਦੇ, ਤੂੰ ਆਪੇ ਚਾਰਾਂ ਦੇ ਵਿਚ 5 ਤੱਤਾਂ ਦਾ ਘਰ ਆਪੇ ਉਨ੍ਹਾਂ ਨੂੰ ਪ੍ਰਗਟ ਕੀਤਾ। ਪੰਚੈਣ ਆਪੇ ਹੋਆ, ਆਪੀ ਨੇ ਆਪ ਸਾਜੇ, ਇਹ ਸ੍ਰਿਸ਼ਟੀ ਆਪ ਸਾਜੀ, ਖਰਣ ਬ੍ਰਹਿਣ ਤੂੰ ਆਪ ਸਾਜੇ, ਆਪੇ ਹੀ ਥੰਮ ਖਲੋਆ। ਇਹਨੂੰ ਚੱਕੀ ਵੀ ਕੋਈ ਹੋਰ ਨਹੀਂ ਖੜਾ, ਕਿਸੇ ਦੇ ਆਸਰੇ ਨਹੀਂ ਖੜੀ। ਉਹ ਜਿਹੜਾ ਥੰਮ ਹੈ ਨਾ, ਉਹ ਥੰਮ ਦੀ ਕੰਸਟਰਕਸ਼ਨ, ਉਹਦਾ ਮਟੀਰੀਅਲ ਅਗਲੀ ਤੁਕ ਵਿਚ ਆਪਾਂ ਨੂੰ ਦੱਸਣਗੇ। ਉਹ ਥੰਮ ਬਣਦਾ ਕਾਹਦਾ? ਜਿਸ ਥੰਮ ਉੱਤੇ ਧਰਤੀ ਖੜੀ ਹੈ, ਉਹ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਾਤ ਦੇ ਸਮੇਂ ਵਿਚ, ਅੱਜ ਰਾਤ, ਕੱਲ ਸਵੇਰੇ, ਦੋ ਸਮਿਆਂ ਵਿਚ ਗੁਰੂ ਦੀ ਕਿਰਪਾ ਨਾਲ ਪੌੜੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਕੱਲ ਰਾਤ ਦਾ ਦੀਵਾਨ ਮੈਂ ਤੁਹਾਨੂੰ ਬੇਨਤੀ ਕੀਤੀ ਸੀ, ਮੈਂ 20 ਦਿਨ ਤੁਹਾਡੇ ਚਰਨਾਂ ਵਿਚ ਤੁਹਾਡੀ ਚਰਨ ਧੂੜ ਲਈ ਹੈ। ਪ੍ਰਬੰਧਕਾਂ ਨੇ ਸੱਦੇ ਪੱਤਰ ਹੁਕਮ ਭੇਜੇ, ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕੀਤੀ, ਤੁਸੀਂ ਬਹੁਤ ਪਿਆਰ ਸਤਿਕਾਰ ਬਖਸ਼ਿਆ। ਪਰ ਆਖਰੀ ਦੀਵਾਨ ਜੋ ਰਾਤ ਦਾ, ਉਹ ਗੁਰਮੁਖ ਪਿਆਰੇ, ਉਹ ਕੱਲ ਦਾ ਤੇ ਪਰਸੋਂ ਸਵੇਰ ਦਾ ਵੀ ਹੁਕਮ ਪ੍ਰਬੰਧਕਾਂ ਨੇ ਕੀਤਾ। ਪਰਸੋਂ ਸਵੇਰੇ ਆਹੀ 7-8 ਵਜੇ ਹਾਜ਼ਰੀ ਲਵਾ ਕੇ ਫਿਰ ਤੁਹਾਤੋਂ ਖੁਸ਼ੀਆਂ ਲੈਣੀ ਹੈ। ਫਿਰ ਬੁੱਧਵਾਰ ਤੋਂ ਸਾਊਥ ਹਾਲ ਕੀ ਪਾਰਕ ਜੀ, ਅੱਜ ਰਾਤ, ਕੱਲ ਸਵੇਰ ਦਾ ਤਾਂ ਗੁਰਮੁਖ ਪਿਆਰਿਓ, ਅੱਜ ਮੰਗਲਵਾਰ ਹੈ ਜੀ, ਬੁੱਧਵਾਰ ਵੀ ਰਾਤ ਦਾ ਹੈਗਾ, ਵੀਰਵਾਰ ਜਾਣਾ ਨਾ, ਇਹਨਾਂ ਨਾ ਮੁਗਾਲਤਾ ਪਾਓ, ਫਿਰ ਤਾਂ ਇਹੀ ਨੀ ਪੂਰੀ ਹੋਣੀ, ਫਿਰ ਮੈਂ ਸੁਨੇਹਾ ਕਿੱਥੇ ਦੂ। ਮੈਂ ਸਵੇਰੇ, ਤੁਸੀਂ ਵੀਰਵਾਰ ਦਾ ਮੈਨੂੰ ਕਰਕੇ ਜਾਣ ਦਾ ਹੁਕਮ ਕੀਤਾ, ਵੀਰਵਾਰ ਰਾਤ ਤੋਂ, ਵੀਰਵਾਰ ਤੋਂ ਸਾਊਥ ਹਾਲ, ਫਿਰ ਸੰਗਤ ਨੇ, ਪ੍ਰਬੰਧਕਾਂ ਨੇ, ਇਹਨਾਂ ਪ੍ਰਬੰਧਕਾਂ ਦੇ ਪਾਰਕ ਐਬ ਨਿਊ ਉੱਥੇ, ਸੰਗਤ ਸਿੰਘ ਸਭਾ ਪਾਰਕ ਐਬ ਨਿਊ ਸਾਊਥ ਹਾਲ ਵਿਚ, ਉਥੇ ਤੁਹਾਡੇ ਚਰਨਾਂ ਦੀ ਧੂੜ ਸੰਗਤ ਦੀ ਬਖਸ਼ੀ ਹੈ। ਇਹਨਾਂ ਪ੍ਰਬੰਧਕਾਂ ਦੇ ਨਾਲ ਰਲ ਮਿਲ ਕੇ ਹੀ ਉਹ ਪ੍ਰੋਗਰਾਮ ਉਹਨਾਂ ਪ੍ਰਬੰਧਕਾਂ ਨੇ ਉਲੀਕਿਆ। ਕਰਨ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਹਨ, ਬਹੁਤ ਧੰਨਵਾਦ ਹੈ। ਤੋ ਇਹਨਾਂ ਦਿਨਾਂ ਵਿਚ ਆਪਾਂ ਸਤਿਗੁਰਾਂ ਦੀ ਮਿਹਰਾ ਪ੍ਰਾਪਤ ਕਰਨੀ ਹੈ, ਬਖਸ਼ਿਸ਼ ਕਰਨ, ਇਹ ਵਾਰ ਪੂਰੀ ਹੋ ਜਾਵੇ। ਉਹ ਫਿਰ ਬੁੱਧਵਾਰ ਰਾਤ ਦੇ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਸੁਨੇਹਾ ਤੁਹਾਡੇ ਚਰਨਾਂ ਵਿਚ, ਤੇ ਵੀਰਵਾਰ ਸਵੇਰੇ ਜਿੱਥੋਂ ਕਥਾ ਬਾਣੀ ਦੀ ਆਰੰਭ ਕੀਤੀ ਸੀ, ਲੜੀਵਾਰ, ਆਦ ਤੇ ਅੰਤ ਮਿਲ ਜੂਗਾ, ਉਸੇ ਸ਼ਬਦ ਦੀ ਵਿਚਾਰ ਲੜੀਵਾਰ ਕਥਾ ਚੱਲਦੀ ਰਹੇ, ਚੱਲਦੀ ਰਹਿਣੀ ਹੈ। ਉਹ ਤੁਹਾਡੇ ਬੇਨਤੀਆਂ ਪੂਰਵਕ ਕਰਾਂਗੇ। ਬਹੁਤ ਧੰਨਵਾਦ, ਬਹੁਤ ਸੰਗਤਾਂ ਨੇ ਸਹਿਯੋਗ ਬਖਸ਼ੇ, ਪਿਆਰ ਬਖਸ਼ੇ, ਬਹੁਤ ਤੁਹਾਡੀ ਕਠਿਨ ਕਮਾਈ ਹੈ, ਪਰ ਤੁਸੀਂ ਇਹਨਾਂ ਸ਼ਬਦਾਂ ਨੂੰ ਸੁਣਿਆ ਹੀ ਹੈ। ਜੀ ਦਇਆ ਪ੍ਰਵਾਨ, ਕਿਸੇ ਦੁਖੀ ਉੱਤੇ ਲੋੜਵੰਦ ਉੱਤੇ ਦਇਆ ਕਰਨੀ। ਗੁਰਮੁਖ ਪਿਆਰਿਓ, ਮੱਕਾ ਵੀ ਤੁਰ ਕੇ ਚਰਨਾਂ ਵਿਚ ਆ ਗਿਆ। ਇਹ ਪ੍ਰਵਾਨ ਨੇ ਤੁਸੀਂ ਬਹੁਤ ਮਾਇਆ ਦੇ ਗੱਫੇ ਸੇਵਾ ਵਾਸਤੇ ਬਖਸ਼ੇ ਨੇ। ਹਰ ਰੋਜ਼ ਮਿਹਨਤੀਆਂ ਪ੍ਰਵਾਨ ਕੀਤੀਆਂ ਨੇ। ਉਹ ਜਿਹੜਾ ਤੁਸੀਂ ਨੰਬਰ ਮੰਗਿਆ ਬੈਂਕ ਦਾ, ਕਈਆਂ ਦੇ ਹੁਣ ਵੀ ਟੈਲੀਫੋਨ ਆਏ ਜਾਂਦੇ ਨੇ, ਉਹ ਮੈਂ ਫੇਰ ਤੁਹਾਨੂੰ ਬੇਨਤੀ ਕਰ ਦਿੰਦੇ ਕਿ ਬਾਰਕਲੇਸ ਬੈਂਕ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਉਹਦਾ ਜਿਹੜਾ ਅਕਾਊਂਟ ਨੰਬਰ ਹੈ ਉਹ 4 3 0 4 0 0 3 1 5 8 ਇਹ ਅਕਾਊਂਟ ਨੰਬਰ ਹੈ 4 0 0 0 3 1 5 8 ਤੇ ਉਹਦਾ ਕੋਈ ਕੋਡ ਨੰਬਰ ਹੁੰਦਾ ਤੁਹਾਡਾ, ਇਹ ਛਾਪ ਕੇ ਦਿੱਤਾ ਇਹਨਾਂ ਨੇ ਮੈਨੂੰ 2 0 0 9 0 3। ਇਹਦੇ ਉੱਤੇ ਜਿਹੜੀ ਦੂਰ ਦੀ ਸੰਗਤ ਹੈ ਇੱਥੇ ਨਹੀਂ ਆ ਸਕਦੀ, ਉਹਨਾਂ ਨੇ ਟੈਲੀਫੋਨ ਕੀਤੇ ਸੀ ਕਿ ਅਸੀਂ ਅਕਾਊਂਟ ਵਿਚ ਭੇਜ ਦੇਵਾਂਗੇ। ਬਹੁਤ ਧੰਨਵਾਦ, ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ। ਗੁਰੂ ਦੇ ਚਰਨਾਂ ਵਿਚ ਬੀਤੇ ਸਵਾਸ ਗੁਰੂ ਮਹਾਰਾਜ ਲੇਖੇ ਲਾਉਣ, ਭੁੱਲਾਂ ਤੋਂ ਖਿਮਾ ਬਖਸ਼ਣੀ, ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।